ਬਾਬਾ ਨਾਨਕ ਕਹਿ ਰਿਹਾ ਬਹੁ ਭੇਖ ਕੀ ਆ, ਦੇਹੀ ਦੁੱਖ ਦੀ ਆ, ਸੌਵੇ ਜੀ ਆ ਆਪਣਾ ਕੀ ਆ, ਜਿੰਨਾ ਮਰਜ਼ੀ ਜਿਸਮ ਨੂੰ ਦੁੱਖ ਦੇਈ ਚੱਲੋ। ਅਸੀਂ ਐਲਾਨੀਆਂ ਕਹਿ ਰਹੇ ਜਿੱਥੇ ਜਿੱਥੇ ਗਿਆਨ ਦਾ ਡੰਡਾ ਗਿਆ ਹੈ ਉਹ ਸਾਰੇ ਆਣ ਕੇ ਬੜੇ ਖੁਸ਼ ਹੋ ਕਹਿੰਦੇ ਭਾਈ ਸਾਹਿਬ ਜੀ ਬੜੇ ਤੰਗ ਸੀ, ਸ਼ੁਕਰ ਹੈ ਅਸੀਂ ਤੇ ਕਛਹਿਰਾ ਬਦਲ ਲੱਗੇ ਤਿਲਕ ਪੈਂਦੇ ਹੁੰਦੇ ਸੀ ਵੀ ਇੱਕ ਲੱਤ 'ਚ ਕਛਹਿਰਾ ਪਾਇਆ ਦੂਸਰੀ 'ਚ ਕਰੰਟ ਨਾ ਕਿਤੇ ਮੁੱਕ ਜਾਏ, ਦੂਸਰਾ ਨਾਲ ਹੀ ਪੈ ਤਿਲਕਦੇ ਫਿਰਦੇ ਸੀ ਅਤੇ ਅਸੀਂ ਸੌਖੇ ਕਰ ਦਿੱਤੇ ਸਾਨੂੰ, ਨਹੀਂ ਤਾਂ ਸਾਡੇ 'ਤੇ ਦਦਰੀਆਂ ਹੋ ਗਈਆਂ ਸੀ ਥੱਲੇ ਕਛਹਿਰਾ ਪੈਂਟ ਤੋਂ ਵੀ ਚਾੜ ਕੇ ਸਾਡੀਆਂ ਪੈਂਟਾਂ ਕਿਰਪਾਨਾਂ ਨਾ ਪਾੜ ਸਿੱਟੀਆਂ, ਸਾਡੇ ਕਫ ਜਿਹੜੇ ਸੀ ਉਹ ਕਰਿਆ ਨਾ ਉੜਾ ਸਿੱਟੇ ਫੜ ਕੇ, ਮੈਂ ਵੀ ਬੜਾ ਆਸ਼ਕ ਹੁੰਦਾ ਸੀ ਨਾ ਕੜਿਆਂ ਦਾ, ਮੇਰੇ ਐਡਾ ਵੱਡਾ ਕੜਾ ਸੀ ਮੋਟਾ ਸਰਵਲੋ ਦਾ, ਉਹ ਮੈਂ ਡਾ ਕੇ ਆਪਣੇ ਐਕਸ਼ਨ ਦੇ ਕੋਲ ਕੋਈ ਬਲਿਊ ਪ੍ਰਿੰਟ ਦੇ ਉੱਤੇ ਨਕਸ਼ਾ ਸਮਝਾਉਣ ਲੱਗਾ, ਉਹਦੀ ਪਲੇ ਉਹਦਾ ਸ਼ੀਸ਼ਾ ਸੀ ਮੋਹੇ ਰੱਖਿਆ, ਮੈਂ ਕਿਹਾ ਨਹੀਂ ਸਾਹਿਬ ਏਦਾਂ ਵਾਹ ਲਾ ਸੜ ਕੇ ਇੱਧਰ ਦੀ, ਉਹਦਾ ਸ਼ੀਸ਼ਾ ਟੁੱਟ ਗਿਆ ਆਪਣਾ ਕੜਾ, ਮੈਨੂੰ ਬੜੀ ਸ਼ਰਮ ਆਈ, ਮੈਂ ਕਿਹਾ ਯਾਰ ਅੱਧ ਹੋ ਗਈ, ਸਾਈਕਲ ਸਾਹਿਬ ਦਾ ਸ਼ੀਸ਼ਾ ਟੁੱਟ ਗਿਆ। ਭਾਈ ਸਾਹਿਬ ਤੁਰੇ ਜਾਂਦੇ ਸੀ ਸੰਗਰੂਰ ਸੜਕ ਦੇ ਉੱਤੇ ਕੀਰਤਨ ਕਰਕੇ, ਆ ਉਹਨਾਂ ਦੇ ਬੜੇ ਬੜੇ ਮੋਟੇ ਕੜੇ ਸੀ, ਉਹ ਮਾਰ ਜੈਣ ਤੁਰੇ ਜਾਣ, ਉਹ ਲਾਗਿਓ ਖੋਤਿਆਂ ਵਾਲਾ ਬੜਾ ਸੰਗਰੂਰ ਦਾ ਜਿਹੜਾ ਮੰਬਾ ਮਹਿਲ ਆ ਉੱਥੇ ਬੜਾ ਖੁੱਲ੍ਹਾ ਬਾਜ਼ਾਰ ਹੈ, ਉੱਥੋਂ ਖੋਤਾ ਜੂ ਇੱਟਾਂ ਭੰਗਰ ਵਾਲਾ ਲੰਘ ਰਿਹਾ, ਪਿੱਛੇ ਵਿਚਾਰਿਆ ਇੱਕ ਬੱਚਾ ਜਿਹਾ ਉਹਨੂੰ ਛੋਟੀ ਲਾਈ ਜਾ ਖੋਤਿਆਂ ਵਾਲੇ ਇੱਟਾਂ ਭਰ ਜਾਂਦੀਆਂ, ਉਹ ਕਿਤੇ ਨਾ ਖੋਤੇ ਖੋਤਾ ਨਾ ਭਾਈ ਸਾਹਿਬ ਦੇ ਲਾਗੇ ਉਹਦੀ ਕਿਤੇ ਲੰਘ ਗਿਆ, ਉਹਦਾ ਮੱਥਾ ਪੁੜਪੜੀ ਜਿਹੀ ਲਾਗੇ ਕਿਤੇ ਆ ਗਈ ਭਾਬਾ ਦੇ, ਉਹਦੀ ਪੁੜਪੜੀ 'ਚ ਵੱਡਾ ਖੋਤਾ ਖੋਤਾ ਮਰ ਗਿਆ, ਭਾਈ ਸਾਹਿਬ ਆਪਣੇ ਰੱਖ ਕੇ ਯਾਰ ਕਹਿੰਦੇ ਸਿੰਘ ਇਹਨੂੰ ਇੰਨੇ ਪੈਸੇ ਦੇ ਦਿਓ ਜਿੰਨਾ ਖੋਤਾ ਸਾਰਾ ਵਿੱਚ ਲੱਗੇ ਸਹੀ ਕਰਨ ਲੱਗੇ ਜੀ, ਕੋਈ ਨੀ ਸ਼ਹੀਦ ਹੋ ਗਿਆ। ਗੁਰੂ ਨਾਨਕ ਵੇਲੇ ਵੀ ਬਾਹਰ ਕਰਮ ਕਾਂਡ ਆਲੇ ਦੁਆਲੇ ਦਾ ਭੇਖ ਬੜਾ ਹੋ ਰਿਹਾ ਸੀ, ਮਹਾਰਾਜ ਨੇ ਕਿਹਾ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਏ ਹੋਵੇ ਤੇ ਨਹੀਂ ਬੰਨ ਭਾਰ ਉਚਾਇਨ ਛੱਟੀਏ, ਉੱਤੋਂ ਬਾਹਰ ਪਾਰ ਕਰਦਾ ਪਰ ਆਹ ਕੰਮ ਨਹੀਂ ਕਰਦੇ, ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋਂ ਹਟੀਏ, ਲੈਣਾ ਹਟਦਾ ਨਹੀਂ ਸੀ। ਬਾਬੇ ਨਾਨਕ ਨੇ ਇੱਕੋ ਦੇ ਕੰਨ 'ਚ ਗੁਰਮੰਤਰ ਦੇ ਕਹਿਤਾ ਲੈਣਿਆ ਇਹਨੂੰ ਬੋਲੀ ਚੱਲੀ, ਜਿਹੜਾ ਮੈਂ ਪਰਮੇਸ਼ਰ ਦਾ ਨਾਮ ਤੈਨੂੰ ਦਿੱਤਾ ਅਤੇ ਉਹ ਬੋਲੀ ਜਾਂਦਾ ਸੀ, ਸੱਚ ਜੇ ਗੁਰੇ ਫਰਮਾਇਆ ਕਿਉਂ ਇਹ ਜਿਹੜਾ ਨਾਮ ਦਾ ਅਸੀਂ ਜਪਣਾ ਸ਼ੁਰੂ ਕੀਤਾ ਹੈ ਵੀ ਪਹਿਲੀ ਸਟੇਜ ਜਪਣਾ ਬੋਲਣਾ ਭੌਂਕਣਾ ਕੂਕਣਾ ਦੁਹਾਈ ਦੇਣੀ ਦੁਹਾ ਹੜਾ ਪਾਉਣਾ ਉੱਚੀ ਜਪਣਾ ਇਹ ਸਾਰਾ ਹੀ ਨਾਮ ਦਾ ਜਪਣਾ ਹੈ, ਇੱਥੋਂ ਉਤਲੀ ਸਟੇਜ ਧਿਆਉਣਾ ਹੈ, ਉੱਥੋਂ ਉਤਲੀ ਸਟੇਜ ਸਿਮਰਨ ਹੈ, ਉੱਥੋਂ ਉਤਲੀ ਸਟੇਜ ਸੰਭਾਲਣ ਦੀ ਹੈ, ਉੱਥੋਂ ਉਤਲੀ ਸਟੇਜ ਤਾੜੀ ਦੀ ਅਵਸਥਾ ਹੈ, ਉੱਥੋਂ ਉਤਲੀ ਸਟੇਜ ਲਿਵ ਦੀ ਅਵਸਥਾ ਹੈ, ਔਰ ਲਿਵ ਤੋਂ ਬਾਅਦ ਫਿਰ ਚਰਨ ਕਮਲ ਦੀ ਮੌਜ ਹੈ। ਇਸ ਕਰਕੇ ਜਿਹੜੀਆਂ ਇੰਨੀਆਂ ਸਟੇਜਾਂ ਇਹਦੀ ਪਹਿਲੀ ਸਟੇਜ ਜਪਣ ਵਾਲੀ ਅਸੀਂ ਸ਼ੁਰੂ ਕੀਤੀ ਹੈ ਉਹ ਲੜੀ ਛੋਈ ਹੈ ਵੀ ਇਹ ਸਾਰਾ ਜਪਣਾ ਹੈ, ਇਸੇ ਕਰਕੇ ਜਪਣਾ ਬੋਲ ਕੇ ਹੁੰਦਾ ਹੈ, ਜਿਨ ਚਿਕਰ ਜੀਵ ਨਾ ਬੋਲੋਗੇ ਨਾ ਇਹ ਪਹਿਲੀ ਪੌੜੀ ਹੈ, ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋ ਹਟੀਏ, ਇਸੇ ਕਰਕੇ ਸਾਨੂੰ ਖੰਡੇ ਬਾਟੇ ਦੀ ਦੀਖਿਆ ਦੇਣ ਲੱਗੇ ਜਦੋਂ ਗੁਰਮੰਤਰ ਦਿੰਦੇ ਆ ਫਤਿਹ ਦੇ ਵਿੱਚ ਅਤੇ ਉਹ ਬੁਲਾਉਂਦੇ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਉਹਨੂੰ ਬੁਲਾਉਣਾ ਪੈਂਦਾ ਹੈ ਬੋਲਣਾ ਪੈਂਦਾ ਹੈ। ਇਸ ਕਰਕੇ ਗੁਰੂ ਨਾਨਕ ਨਾ ਕੰਨ 'ਚ ਦੇਖਿਆ ਨੌ ਗੁਰੂ, ਪਹਿਲਾਂ ਕੰਨ 'ਚ ਬੋਲਦੇ ਸੀ ਮੰਤਰ ਗੁਰਮੰਤਰ ਦਿਓ ਹਰ ਕਾਨ ਮਹੱਲੇ ਨੌਵੇਂ ਤੱਕ ਨੌ ਪਾਤਸ਼ਾਹੀਆਂ ਕੰਨ 'ਚ ਸਿੱਖ ਦੇ ਗੁਰਮੰਤਰ ਦਿੰਦੀਆਂ ਸੀ, ਗੁਰਮੰਤਰ ਦਿਓ ਹਰ ਕਾਨ ਇਹ ਸੀ ਉਹ। ਫਿਰ ਜਿਹੜਾ ਜਿਹੜੀ ਦੀਕ ਤੁਸੀਂ ਆਪ ਸੋਚੋ ਵੀ ਜਿਹਦੇ ਕੰਨ 'ਚ ਗੁਰੂ ਨਾਨਕ ਨਾ ਵਾਹਿਗੁਰੂ ਕਿਹਾ ਹੋਊਗਾ ਉਹਦੀ ਕੀ ਦਸ਼ਾ ਹੋ ਜਾਂਦੀ ਹੋਈ। ਇਸ ਕਰਕੇ ਕੰਨ 'ਚ ਮੰਤਰ ਦਿੰਦੇ ਸੀ, ਉੱਥੋਂ ਬਾਅਦ ਜਿਹੜਾ ਉਹ ਗੁਰਮੰਤਰ ਦਿੰਦਾ ਸੀ ਉਹਦੀ ਫਿਰ ਕਾਂ ਸਿੱਖ ਕਮਾਈ ਕਰਦੇ ਸੀ। ਹਾਲੇ ਨੌਵੇਂ ਤੋਂ ਬਾਅਦ ਫਿਰ ਇਹ ਖੰਡੇ ਬਾਟੇ ਦੀ ਥਾਣੀ ਇਸ ਫਤਿਹ 'ਚ ਆ ਗਿਆ ਗੁਰਮੰਤਰ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੇ ਵਿੱਚ ਚੌਖਰਾ ਗੁਰਮੰਤਰ ਸਾਡਾ ਲੁਕਿਆ ਪਿਆ ਹੈ। ਇਹਨੂੰ ਬੋਲ ਬੋਲ ਕੇ ਭਗਤੀ ਕਰਨ ਨੂੰ ਹੀ ਸਾਰਾ ਭਜਨ ਕਿਹਾ ਹੈ, ਭਗਤੀ ਕਿਹਾ ਹੈ ਅਤੇ ਨਾਮ ਦੀ ਕਮਾਈ ਕਿਹਾ ਹੈ। ਇਸ ਨੂੰ ਸ਼ਬਦ ਕਿਹਾ ਹੈ, ਇਹਨੂੰ ਵਚਨ ਕਿਹਾ, ਇਹਨੂੰ ਉਪਦੇਸ਼ ਕਿਹਾ, ਇਹਨੂੰ ਦੀਖਿਆ ਕਿਹਾ, ਕਈ ਲਫ਼ਜ਼ਾਂ ਨਾਲ ਗੁਰਮੰਤਰ ਆਇਆ। ਔਰ ਇਸ ਗੁਰਮੰਤਰ ਦੇ ਹਿਸਾਬ ਦੇ ਨਾਲ ਇਹਨੂੰ ਪਹਿਲਾਂ ਬੋਲਣਾ ਪੈਂਦਾ ਹੈ, ਪਹਿਲੀ ਸਟੇਜ ਹੈ। ਇਸੇ ਕਰਕੇ ਬਾਣੀ ਆਈ ਉਸ ਵੇਲੇ ਵੀ ਸੱਚ ਜੇ ਗੁਰੇ ਗੁਰਮਾਇਆ ਕਿਉਂ ਇਹ ਤੂੰ ਬੋਲੋ ਹੱਟੀਐ। ਅਗਲੀ ਲਾਈਨ ਹੈ, ਇਹ ਲਹਿਣੇ ਦੇ ਮੁਤਾਬਕ ਵਾਰ ਲਿਖੀ ਗਈ ਹੈ ਵੀ ਬਾਬਾ ਲਹਿਣਾ ਅਗਲਾ ਗੁਰੂ, ਇਹਨਾਂ ਦੀ ਹਿਸਟਰੀ ਲਿਖੀ ਹੈ ਉਹ ਸੱਤੇ ਰਾਏ ਬਲਵੰਡ ਨੇ, ਉਹ ਜਿਹੜੀ ਹਿਸਟਰੀ ਹੈ ਉਹਦੇ ਮੁਤਾਬਕ, ਲਹਿਣੇ ਦੇ ਮੁਤਾਬਕ ਇਹ ਸਾਰੀ ਪੌੜੀ ਆਈ ਹੈ ਵੀ ਉਹ ਉਹਦੇ ਕੋਲ ਦੋ ਖੱਟੀਆਂ ਸੀ। ਫਿਰ ਉਹ ਕਰਦਾ ਉਹ ਸੀ ਜੋ ਗੁਰੂ ਨਾਨਕ ਨਾਲ ਉਹਨੂੰ ਕੰਨ 'ਚ ਗੁਰਮੰਤਰ ਦਿੱਤਾ ਸੀ, ਉਹਦੀ ਕਮਾਈ ਕਰੀ ਜਾਂਦਾ ਸੀ, ਬੋਲੀ ਜਾਂਦਾ ਸੀ, ਕਿਉਂਕਿ ਬਾਬੇ ਦੀ ਬਾਣੀ ਪੜ੍ਹਦਾ ਸੀ, ਉਹਦੇ 'ਚ ਲਿਖਿਆ ਸੀ ਇਹ ਮਹੱਲੇ ਪਹਿਲੇ ਨਾ ਵੀ ਇਹਨੂੰ ਬੋਲਣਾ ਕਿੱਦਾਂ। ਇੱਕ ਆਖਿਆ ਖੈ ਸਬਦ ਪਾਖੈ ਆਰਦ ਉਰਦ ਦੇਨ ਰਾਤੇ। ਬਾਬੇ ਲਹਿਣੇ ਨਾ ਆ ਜਾਣਾ, ਨੌਜਵਾਨ ਮੁੰਡਾ ਸੀ, ਐਡੀ ਛੋਟੀ ਜਿਹੀ ਉਮਰ ਦਾ ਔਰ ਐਡੀ ਅਮੀਰ ਘਰ ਦਾ ਲੜਕਾ ਸੀ, ਇਹ ਤ੍ਰੇਣ ਗੋਤ ਦੇ ਖੱਤਰੀਆਂ ਚੋਂ, ਇਹ ਉੱਥੇ ਦਾ ਖੰਡੂਰ ਦਾ ਰਹਿਣ ਵਾਲਾ, ਇਹਦੇ ਮਾਂ ਬਾਪ ਪਿੱਛੋਂ ਸਰਾਂ ਸੱਤੇ ਦੀ ਉੱਧਰੋਂ ਆਏ ਸੀ, ਲੇਕਿਨ ਐਡੇ ਵੱਡੇ ਬਿਜ਼ਨਸਮੈਨ ਨੇ, ਤ੍ਰੇਣ ਘਰਾਣੇ ਦਾ ਇਹ ਮੁੰਡਾ, ਇਹ ਪਹਿਲਾਂ ਪੈਰਾਂ 'ਚ ਘੁੰਗਰੂ ਬੰਨ ਕੇ ਮਾਤਾ ਦੇ ਜਾਂਦਾ ਹੁੰਦਾ ਸੀ, ਸਾਰੇ ਪਿੰਡ ਦੇ ਜਥਾ ਲੈ ਕੇ ਮਾਤਾ ਦਾ ਬਹੁਤ ਹਾਲੀ ਵੀ ਜਾਂਦੇ ਆ ਮਾਤਾ ਦੇ ਦਰਸ਼ਨ ਲਈ, ਇਹ ਸਾਰਾ ਪੈਰਾਂ 'ਚ ਘੁੰਗਰੂ ਬੰਨ ਕੇ ਬੱਚਾ ਐਡਾ ਡਿਵੋਟਡ ਸੀ ਦੁਰਗਾ ਮਾਤਾ ਨੂੰ ਵੀ ਪੈਰਾਂ 'ਚ ਘੁੰਗਰੂ ਬੰਨ ਕੇ ਔਰ ਅੱਗੇ ਅੱਗੇ ਆਏ ਨੱਚਦੇ ਨੇ ਜਾਣਾ ਔਰ ਪਿੱਛੇ ਪਿੱਛੇ ਸਾਰਾ ਜਥਾ ਆਉਣਾ। ਇਹਦੇ ਪਿੰਡ ਦੇ ਵਿੱਚ ਇੱਕ ਸਿੱਖ ਸੀ ਗੁਰੂ ਨਾਨਕ ਦਾ, ਉਹ ਕਿਤੇ ਵੇਲੇ ਨਾ ਬਾਬੇ ਨਾਨਕ ਦੀਆਂ ਪੌੜੀਆਂ ਪਿੰਡਾਂ ਪਿੰਡਾਂ 'ਚ ਪਹੁੰਚ ਚੁੱਕੀਆਂ ਸੀ ਔਰ ਲੋਕ ਕਾਨਿਆਂ 'ਤੇ ਗਾਉਂਦੇ ਹੁੰਦੇ ਸੀ ਆਸਾ ਦੀ ਵਾਰ ਦੀਆਂ ਪੌੜੀਆਂ, ਪਿੰਡ ਪਿੰਡ 'ਚ ਬਾਬੇ ਦਾ ਗਿਆਨ ਪਹੁੰਚ ਚੁੱਕਾ ਸੀ। ਉਸ ਪਿੰਡ 'ਚ ਇੱਕ ਸਿੱਖ ਸੀ, ਉਹ ਇਹ ਪੌੜੀ ਪੜ੍ਹ ਰਿਹਾ ਪੜ੍ਹਦਾ ਹੁੰਦਾ ਸੀ ਸਵੇਰ ਵੇਲੇ, ਜਿੱਤ ਸੇਵਿਆ ਸੁੱਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨੇ ਹਾਲੀਐ, ਜੋ ਸਾਹਿਬ ਨਾਲ ਨਹਾਰੀਐ ਅਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀ। ਉਹਨੇ ਕਿਹਾ ਵੀ ਉਹਨੂੰ ਪੁੱਛਿਆ ਯਾਰ ਲਾਹਾ ਤਾਂ ਬਿਜ਼ਨਸ 'ਚ ਹੁੰਦਾ, ਹੋਰ ਵੀ ਲਾਹਾ ਹੈ, ਕੋਈ ਖਤਰੀ ਸੀ ਉੱਧਰ ਉੱਧਰ ਸਾਰਾ ਸਾਡੇ ਪਿੰਡੀ ਥਾਈ ਉੱਥੇ ਦੇ ਮਤਲਬ ਜਿਹੜੇ ਪਿੰਡੀ ਥਾਈ ਪਹਿਲਾਂ ਇੱਕੋ ਹੀ ਘਰ ਖੱਤਰੀਆਂ ਦਾ ਹੁੰਦਾ ਸੀ ਅਤੇ ਉਹ ਵੀ ਖੱਤਰੀਆਂ ਤਾਂ ਆਪਣਾ ਧਰਮ ਛੋਡਿਆ, ਉਹ ਕੀ ਸੀ ਵੀ ਉਹਨਾਂ ਨੇ ਹੱਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਖੱਤਰੀ ਦਾ ਕੰਮ ਸੀ ਲੜਨਾ ਪੈਣਾ, ਮੁਲਕ ਦੀ ਹਿਫਾਜ਼ਤ ਕਰਨੀ, ਜਿਹੜੀ ਫਿਰ ਸਿੱਖਾਂ ਨੂੰ ਕਰਨੀ ਪਈ, ਇਹਨਾਂ ਖੱਤਰੀਆਂ ਨੇ ਕੀਤਾ ਹੱਟੀਆਂ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਜਿਹੜਾ ਹੱਟੀਆਂ ਦਾ ਕੰਮ ਸੀ ਉਹ ਪਿੰਡ 'ਚ ਇੱਕੋ ਹੀ ਹੱਟੀ ਹੁੰਦੀ ਹੈ, ਇਹ ਜੋ ਘਰਾਣਾ ਆਇਆ ਇਹ ਬੜਾ ਤਕੜਾ ਬਿਜ਼ਨਸਮੈਨ ਸੀ ਔਰ ਉੱਥੋਂ ਬਾਅਦ ਇਹ ਤ੍ਰੇਣ ਖੱਤਰੀ, ਉੱਥੋਂ ਬਾਅਦ ਉਹਨੇ ਕਿਹਾ ਯਾਰ ਕੋਈ ਲਾਹੇ ਦਾ ਕੰਮ ਹੋਰ ਵੀ ਹੁੰਦਾ ਹੱਟੀ ਤੋਂ ਬਗੈਰ, ਇਹ ਤੂੰ ਕਿਹਦੀ ਬਾਣੀ ਪੜ੍ਹਦਾ? ਕਹਿੰਦਾ ਲਾਹਾ ਹੋਰ ਵੀ ਹੈ ਜਿਹੜਾ ਨਾਲ ਜਾਂਦਾ, ਇਹ ਤਾਂ ਧੰਨ ਇੱਥੇ ਰਹਿ ਜਾਣਾ। ਉਹ ਕਹਿੰਦੇ ਦੁਰਗਾ ਮਾਤਾ ਤੋਂ ਵੱਡਾ ਵੀ ਕੋਈ ਚੀਜ਼ ਹੈ? ਕਹਿੰਦੀ ਹਾਂ ਉਹ ਹੈ ਅਕਾਲ ਪੁਰਖ, ਉਹਦੀ ਵੀ ਪੌੜੀ ਹੈ ਜਿੱਤ ਸੇਵਿਆ ਸੁੱਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀਐ, ਤੂੰ ਸਾਹਿਬ ਨੂੰ ਸੰਭਾਲ, ਤੂੰ ਤਾਂ ਦੁਰਗਾ ਮਾਤਾ ਦੇ ਪਿੱਛੇ ਲੱਗਾ। ਉਹ ਕਹਿੰਦਾ ਯਾਰ ਤੂੰ ਅਜੀਬ ਗੱਲਾਂ ਕਰ ਰਿਹਾ, ਆਸੇ ਨਾਲ ਤਾਂ ਅਸੀਂ ਸਾਡੇ ਵੱਡੇ ਵਡੇਰੇ ਸਾਰੇ ਪਿੰਡਾਂ ਸਭ ਜੈ ਮਾਤਾ ਦੀ ਜੈ ਦੁਰਗਾ ਉਹ ਸਭ ਕੁਝ ਦੇਣ ਵਾਲੀ ਹੈ। ਉਹ ਕਹਿੰਦੇ ਨਹੀਂ ਸਾਹਿਬ ਹੈ ਉਹਦੇ ਉੱਤੇ, ਉਹਨੂੰ ਸੰਭਾਲ, ਜਿੱਤ ਸੇਵਿਆ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੀ ਦੇ ਲੰਮੀ ਨਜ਼ਰ ਨੇ ਹਾਲੀਏ। ਕਹਿੰਦੇ ਐਸੀ ਖੇਡ ਖੇਡ ਭਈ ਤੂੰ ਇੱਕ ਬੰਨੇ ਹੈ, ਰੱਬ ਇੱਕ ਬੰਨੇ ਬੈਠਾ ਹੈ ਅਕਾਲ ਪੁਰਖ, ਔਰ ਤੂੰ ਪਾਸਾ ਸੁੱਟਦਾ ਹੈ ਸ਼ਤਰੰਜ ਦੀ ਖੇਡ, ਔਰ ਰੱਬ ਨੂੰ ਵੀ ਜਿੱਤ ਕੇ ਜਾ। ਜਿਤ ਸੇਵਿਆਂ ਸੁਖ ਪਾਈਏ ਤਾਂ ਸਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾਲ ਗਰੀ ਕਿਉਂ ਕਾਲੀਏ, ਮੰਦਾ ਮੂਲ ਨਾ ਕੀਤੀ ਦੇ ਲੰਮੀ ਨਦਰ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਏ ਅਤੇ ਵੇਹਾ ਪਾਸਾ ਉਹ ਹੁੰਦਾ ਜਿਹੜਾ ਚਿੱਟਾ ਜਿਹਾ ਮਣਕਿਆ ਸੁੱਟਦੇ ਆ ਇੰਨੇ ਦਾਣੇ ਇੰਨੇ ਦਾਣੇ, ਉਹ ਜਿਹੜਾ ਉਹ ਸ਼ੁਕਨੀ ਮਾਮਾ ਸੁੱਟਦਾ ਸੀ ਮਹਾਂਭਾਰਤ 'ਚ ਨਾਲ ਦੀ ਨਾਲ ਰੈਰੇਟ, ਇਹ ਉਸ ਵੇਲੇ ਪਾਸਾ ਉਹਨੂੰ ਕਿਹਾ ਜਿੱਥ ਜੋ ਸਾਹਿਬ ਨਾਲ ਨਾ ਹਾਰੀਏ ਐਸਾ ਪਾਸਾ ਸੁੱਟ ਕਿ ਸਾਹਿਬ ਨੂੰ ਵੀ ਜਿੱਤ ਕੇ ਜਾ, ਜੇ ਵੇਹਾ ਪਾਸਾ ਢਾਲੀਏ ਕਿਸ ਲਾਹੇ ਉੱਪਰ ਕਰੀਏ, ਕਿ ਤੇਰਾ ਕੰਮ ਲਾਹੇ ਦਾ ਨਹੀਂ ਹੈ। ਉਹ ਕਹਿੰਦਾ ਯਾਰ ਉਹ ਤੇ ਇਹ ਕਿਹਦੀ ਬਾਣੀ ਹੈ? ਕਹਿੰਦੇ ਕਰਤਾਰਪੁਰ ਜਿਹੜਾ ਰਾਜ ਪੈਂਦਾ ਹੈ ਨਾ ਰਾਵੀ ਦੇ ਉੱਤੇ, ਤੂੰ ਤਾਂ ਦੁਰਗੇ ਦੇ ਜਾਣਾ, ਰਾਵੀ ਦੇ ਕੰਢੇ ਉਹ ਨਾਨਕ ਤਪੀਆ ਕਰਕੇ ਮਸ਼ਹੂਰ ਆ। ਕਹਿੰਦੇ ਹੈ ਤਪੀਆ? ਕਹਿੰਦੇ ਉਹ ਹਰ ਵੇਲੇ ਪਰਮੇਸ਼ੁਰ ਦਾ ਤਪ, ਪਰਮੇਸ਼ੁਰ ਦਾ ਨਾਮ ਜਪਦਾ ਰਹਿੰਦਾ, ਉਹਦਾ ਸੁੱਕਾ ਜਿਹਾ ਜਿਸਮ ਹੈ, ਹੌਲਾ ਛੋ ਹੈ, ਅਤੇ ਉਹ ਉਹ ਤਪੀਆ ਹੈ, ਲੇਕਿਨ ਉਹ ਅਖੀਰਲੀ ਉਹਦੀ ਦਾੜੀ ਚਿੱਟੀ ਹੋ ਗਈ ਬਾਬਾ ਜਿਹਾ ਹੈ, ਪਰ ਤਾਂ ਪਰਮੇਸ਼ੁਰ 'ਚ ਸਿੱਧਾ ਜਿਹਾ ਰਹਿੰਦਾ, ਮੰਜਿਆਂ 'ਤੇ ਬੈਠਦਾ ਔਰ ਸਾਰਾ ਕੁਛ ਮੰਜੇ, ਔਰ ਉਹ ਭੇਸ ਉਹੀ ਹੈ ਜੋ ਗ੍ਰਿਸ਼ਤੀ ਕੱਪੜੇ ਪਾਉਂਦੇ ਆ, ਕੋਈ ਹੋਰ ਕੋਈ ਐਕਸਟਰਾ ਚੀਜ਼ ਨਹੀਂ ਆ ਉਹ, ਤੂੰ ਆਪੇ ਉਸ ਕਰਤਾਰਪੁਰ ਪਿੰਡ 'ਚ ਆ, ਪਿੰਡ ਉਹਨੇ ਹੀ ਬੰਨੇ ਆ ਅਕਾਲ ਪੁਰਖ ਦੇ ਨਾਂ ਦੇ ਉੱਤੇ ਕਰਤਾਰਪੁਰ, ਇਸ ਕਰਕੇ ਉੱਥੇ ਹੋ ਰਿਹਾ ਰਾਹ ਦੇ ਵਿੱਚ, ਉਹਦੀ ਜ਼ਰੂਰ ਤੂੰ ਮਿਲਦਾ ਜਾਈਏ, ਉਹਦੀ ਬਾਣੀ ਮੈਂ ਪੜ੍ਹਦਾ। ਕਹਿੰਦਾ ਵੀ ਮੈਂ ਐਰ ਕੀ ਜ਼ਰੂਰ ਮਿਲ ਕੇ ਜਾਣਾ। ਉਹ ਜਿਸ ਵੇਲੇ ਬਾਬਾ ਲਹਿਣਾ ਉਹਦੇ ਭਾਗ ਜਾਗਣੇ ਸੀ, ਉਹ ਜਿਸ ਵੇਲੇ ਸਾਥ ਉੱਥੇ ਚੱਲਿਆ ਅਤੇ ਉਹ ਕੈਪਟਨ ਸੀ ਉਸ ਟੀਮ ਦਾ, ਉਹਨੇ ਘੁੰਗਰੂ ਘਾਂਗਰੂ ਲਾ ਲੂ ਕੇ ਸਾਰੇ ਅਤੇ ਉਹਨਾਂ ਦੇ ਹਵਾਲੇ ਕਰਤੇ। ਕਹਿੰਦੇ ਯਾਰ ਤੁਸੀਂ ਦਰਾਂ ਗਾਂ ਜਾਓ, ਮੈਂ ਇਸ ਪਿੰਡ ਜਰਾ ਪਤਾ ਕਰ ਆਵਾਂ ਅਤੇ ਮੈਂ ਉਹਦੇ ਦਰਸ਼ਨ ਕਰਕੇ ਆਵਾਂ ਬਾਬੇ ਦੇ ਜਿਹਦੀ ਮੈਂ ਬਾਣੀ ਸੁਣੀ। ਉਹ ਕਹਿੰਦੇ ਅੱਛਾ ਬਾਈ ਤੈਨੂੰ ਡੀਕਾਂਗੇ, ਅਤੇ ਉਹ ਉੱਥੇ ਜਿਹੜਾ ਸੀ ਸਾਰਾ ਸਾਥ ਉਹ ਪਰੇ ਪਿੰਡੋਂ ਬਾਹਰੋਂ ਡੀਕਣ ਲੱਗ ਪਿਆ ਅਤੇ ਲਹਿਣਾ ਤੁਰ ਪਿਆ ਪਿੰਡ ਨੂੰ, ਔਰ ਜਿਸ ਵੇਲੇ ਗਾਂਹ ਤੁਰਿਆ ਅਤੇ ਅੱਗੇ ਇੱਕ ਬਾਬਾ ਜਿਹਾ ਆਇਆ ਅਤੇ ਉਹਨੂੰ ਪੁੱਛਿਆ ਨਾ ਉਸ ਵੇਲੇ ਲਹਿਣਾ ਹਮੇਸ਼ਾ ਹੀ ਇੱਕ ਬਹੁਤ ਅੱਛੀ ਘੋੜੀ 'ਤੇ ਚੜ੍ਹਦਾ ਸੀ, ਬੜਾ ਅਮੀਰ ਸੀ, ਔਰ ਜੁੱਤੀ ਐਸੀ ਕੀਮਤੀ ਪਾਉਂਦਾ ਸੀ ਜਿਹੜਾ ਲਾਹ ਕੇ ਆਪਣੀ ਜੇਬ 'ਚ ਪਾ ਲੈਂਦਾ। ਮੈਂ ਤੁਹਾਨੂੰ ਟੈਕਨੀਕਲ ਚੀਜ਼ਾਂ ਦੱਸਾਂ, ਹਾਲੀ ਵੀ ਪਿੰਡੀ ਥਾਂ ਉਸ ਵੇਲੇ ਸੜਕਾਂ ਨਹੀਂ ਸੀ ਹੁੰਦੀਆਂ, ਆਮ ਘੋੜੀਆਂ 'ਤੇ ਚੜ੍ਹਦੇ ਸੀ, ਆਲਾ ਘੋੜੀ ਰੱਖੀ ਸੀ, ਕੀਮਤੀ ਡਰੈਸ ਰੇਸ਼ਮੀ ਹਰ ਵੇਲੇ ਬੜਾ ਆਲਾ ਸੀ, ਬੰਦਾ ਅਮੀਰ ਸੀ ਬੜਾ, ਅਤੇ ਉਹ ਘੋੜੀ 'ਤੇ ਚੜ੍ਹਿਆ। ਕਹਿੰਦਾ ਤੁਸੀਂ ਖਾਤ ਕਰ ਲਓ, ਮੈਂ ਘੁੰਗਰੂ ਲਾ ਅਤੇ ਮੈਂ ਨਹੀਂ ਹੁਣ ਨੱਚਣਾ, ਮੈਂ ਜ਼ਰਾ ਮਿਲ ਕੇ ਆਇਆ, ਮੈਂ ਫਿਰ ਆਣ ਕੇ ਵਰਦੀ ਪਾਊਂਗਾ। ਉਹ ਜਿਸ ਵੇਲੇ ਗਿਆ ਅੱਗੇ ਅਤੇ ਇੱਕ ਬਾਬਾ ਉਹਨੂੰ ਘੋੜੀ 'ਤੇ ਚੜ੍ਹਿਆ ਸੀ, ਕਹਿੰਦੇ ਬਾਬਾ ਜੀ ਇੱਥੇ ਕੋਈ ਨਾਨਕ ਤਪੀਆ ਰਹਿੰਦਾ ਹੈ, ਕਰਤਾਰਪੁਰ ਪਿੰਡ ਹੈ? ਕਹਿੰਦੇ ਹਾਂ ਕਾਕਾ, ਆ ਮੈਂ ਤੈਨੂੰ ਉਹਦੇ ਕੋਲ ਲੈ ਚੱਲਾਂ, ਅਤੇ ਲਗਾਮ ਫੜ ਲਈ ਅਤੇ ਤੁਰੇ ਆਇਆ ਬਾਬਾ ਉੱਥੇ ਲਹਿਣਾ ਬੈਠਾ। ਫਿਰ ਆਉਣ ਕੇ ਤਾਂ ਕਹਿਣ ਲੱਗਿਆ ਉਹ ਜਿਹੜੀ ਬਲਗਣ ਗਈ ਹੈ ਨਾ, ਉਹ ਜਿਹੜਾ ਦਰਵਾਜ਼ਾ ਜਿਹਾ ਹੈ ਬਸ ਉਹਦਾ ਹੀ ਘਰ ਹੈ, ਅਤੇ ਤੂੰ ਬੂਹਾ ਖੋਲ੍ਹ ਕੇ ਨਾ ਅੰਦਰ ਚੱਲ ਗਈ, ਮੈਂ ਹੁਣ ਆਪਣੇ ਘਰ ਜਾਂਦਾ। ਅਤੇ ਮਹਾਰਾਜ ਨਾ ਪਿੱਛੋਂ ਦੀ ਹੋ ਕੇ ਪਿਛਲੀ ਤਾਤੀ ਥਾਣੀ ਅੰਦਰ ਮੰਜੇ 'ਤੇ ਵਿਹੜੇ ਚਾਲ ਕੇ ਬੈਠ ਗਏ, ਕਿਉਂਕਿ ਉਹ ਸਦਾ ਹੀ ਮੰਜੀ 'ਤੇ ਬੈਠਦੇ ਸੀ। ਮੰਜੀ 'ਤੇ ਹਾਂਜੀ ਮੰਜੀ 'ਤੇ ਬੈਠਦੇ ਤਾਂ ਹੁੰਦੇ ਸੀ, ਹਮੇਸ਼ਾ ਹੀ ਭਗਤੀ ਕਰਨ ਵਾਲੇ ਨੂੰ ਜਿਹੜੀ ਬਾਣ ਦੀ ਮੰਜੀ ਹੁੰਦੀ ਨਾ, ਉਹ ਥੱਲੇ ਉਹ ਬੜਾ ਫਰਿੱਜ ਬਣ ਜਾਂਦਾ, ਹਵਾ ਪੈਂਦੀ ਰਹਿੰਦੀ ਹੈ ਅਤੇ ਕਦੀ ਬਵਾਸੀਰ ਨਹੀਂ ਹੁੰਦੀ। ਆਹ ਜਿਹੜੇ ਅੱਜ ਕੱਲ੍ਹ ਦੇ ਗੱਦੇ ਗੁੱਦੇ ਤੁਰੇ ਆ, ਸਾਰੇ ਸਭ ਬਿਮਾਰੀਆਂ ਦੀ ਜੜ੍ਹ ਹੈ, ਹਮੇਸ਼ਾ ਪੁਰਾਣੀਆਂ ਮੰਜੀਆਂ ਥੱਲਿਓਂ ਹਵਾ ਪੈਂਦੀ ਰਹਿੰਦੀ ਹੈ, ਬੰਝਦੀਆਂ ਕਿਤੇ ਬਾਹੀਆਂ ਹੋਣ, ਕਿਤੇ ਸਵਾਸਾਂ ਦਾ ਸੁਲਾਰਾਮ ਹੈ, ਮਿੱਟੇ ਆਉਂਦੇ। ਬਾਬਾ ਸਦਾ ਹੀ ਬਾਣ ਦੀ ਮੰਜੀ 'ਤੇ ਬੈਠਦਾ ਸੀ, ਕਿਉਂਕਿ ਕਈ ਘੰਟੇ ਲਾਉਣਾ। ਅੱਜ ਇੱਥੇ ਤੁਸੀਂ ਆਹ ਜਿਹੜੇ ਗੱਦੇ ਛੱਦੇ ਰੱਖੇ ਆ, ਇਹ ਬਿਮਾਰੀ ਦੀ ਜੜ੍ਹ ਹੈ। ਮੈਂ ਤੁਹਾਨੂੰ ਦੱਸਦਾ, ਮੈਂ 30 ਸਾਲ ਗੈਸਟਡ ਆਫਿਸਰ ਰਿਹਾ, ਭੁੱਖੋ ਕੀਤੀ, ਮੈਂ ਆਪਣੀ ਕੁਰਸੀ ਸਭ ਤੋਂ ਪਹਿਲਾਂ ਜਿੱਥੇ ਬਦਲੀ ਹੁੰਦੀ ਸੀ, ਮੈਂ ਸਭ ਤੋਂ ਪਹਿਲਾਂ ਲੱਕੜ ਦੀ ਸੀਟ ਲਵਾਉਂਦਾ ਹੁੰਦਾ ਸੀ ਜਾ ਕੇ। ਮੈਂ ਕਿਹਾ ਰੱਖੋ ਇਹ ਤਾਂ ਬਾਬਾ ਸੀਰ ਹੋ ਜਾਂਦੀ ਹੈ ਗਰਮੀ ਨਾਲ ਥੱਲਿਓ, ਮੈਂ ਨਹੀਂ ਨਹੀਂ ਕਿ ਬੈਠ ਸਕਦਾ ਇੱਥੇ। ਤੋ ਬਾਬਾ ਹਮੇਸ਼ਾ, ਮੈਂ ਫਿਜ਼ੀਕਲ ਚੀਜ਼ਾਂ ਦੱਸ ਰਿਹਾ, ਜਿਹੜੀ ਅਭਿਆਸੀਆਂ ਨੂੰ ਸਦਾ ਹੀ ਜਾ ਕੇ ਪੜਤਾ ਕੇ ਦੇਖ ਲਓ ਵੀ ਥੱਲੇ ਠੰਡੇ ਫਰਸ਼ ਦੇ ਉੱਤੇ ਦਰੀ ਸਿਰਫ ਜਿਹੜੀ ਕੋਟਨ ਦੀ ਉਹ ਵਿਛਾ ਕੇ ਬੈਠੋ, ਦਰੀ ਕਰੋ, ਆਹ ਜਿਹੜੇ ਗੱਦਿਆਂ 'ਤੇ ਚੌਂਕੜੀ ਮਾਰ ਕੇ ਬੈਠੋਗੇ ਬਿਮਾਰ ਹੋ ਜਾਓਗੇ। ਇਸ ਕਰਕੇ ਜਿਹੜਾ ਬਾਬਾ ਸੀ ਉਹ ਮੰਜੀ 'ਤੇ ਬੈਠਦਾ ਸੀ, ਇਸੇ ਕਰਕੇ ਲਿਖਿਆ ਹੈ ਵੀ ਫਿਰ ਬਾਬਾ ਆਇਆ ਕਰਤਾਰਪੁਰ, ਭੇਵ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠਦੀ ਆ। ਉਹ ਜਿਹੜਾ ਮੰਜੀ 'ਤੇ ਬੈਠਦਾ ਸੀ ਬਾਬਾ, ਉਹ ਜਦੋਂ ਉਹ ਘੋੜੀ ਬਾਹਰ ਖੜੀ ਕਰਕੇ ਅਤੇ ਉਹ ਕਾਕਾ ਅੰਦਰ ਗਿਆ ਲੈਣਾ, ਅੰਦਰ ਜਾ ਕੇ ਦੇਖਦਾ ਅਤੇ ਉਹੀ ਬਾਬਾ ਜਿਹੜੀ ਮੇਰੀ ਲਗਾਮ ਫੜੀ ਜਾਂਦਾ, ਉਹਦੀ ਜਾ ਕੇ ਪੈਰਾਂ 'ਤੇ ਰੋਈ ਜਾਵੇ। ਬਾਬਾ ਕਹਿੰਦਾ ਕੋਈ ਨਹੀਂ, ਰੋਣ ਦੀ ਗੱਲ ਨਹੀਂ ਹੈ,
ਤੂੰ ਕਾਕਾ ਤੂੰ ਪੁੱਛ ਗੱਲ ਕੀ ਹੈ? ਕਹਿੰਦਾ ਜੀ ਮੈਂ ਇੰਨੀ ਬੇਅਦਬੀ, ਜਿਹਦੇ ਮੈਂ ਦਰਸ਼ਨ ਕਰਨੇ ਉਹ ਮੇਰੀ ਘੋੜੀ ਦੀ ਲਗਾਮ ਫੜ ਕੇ ਮੈਂ ਵੇਚ ਚੱਕ ਲਿਆ ਔਰ ਆਪਣਾ ਆਪ ਜਿਤਾਇਆ ਨਹੀਂ, ਬਸ ਉੱਥੇ ਦਾ ਹੀ ਹੋ ਗਿਆ। ਗਾਉਣ ਲੰਮੀ ਸਟੋਰੀ ਹੈ, ਪਰ ਲੈਣਿਆ ਜਿਸ ਵੇਲੇ ਬਾਬੇ ਨਾਨਕ ਕੋਲ ਆਇਆ ਹੈ, ਉਹ ਪਹਿਲਾਂ ਦੁਰਗਾ ਦਾ ਪੁਜਾਰੀ ਸੀ, ਉੱਥੇ ਜਾਂਦਾ ਉਹਨੇ ਕਹਿੰਦੇ ਬਾਬਾ ਜੀ ਮੈਨੂੰ ਦੋ ਮਿੰਟ ਦਿਓ, ਮੈਂ ਆਪਣਾ ਸਾਥ ਜਿਹੜਾ ਗਾਹ ਜਾਂਦਾ ਉਹਨੇ ਜਾ ਕੇ ਸਾਰਿਆਂ ਨੂੰ ਮੱਥਾ ਦੇ, ਕਹਿੰਦੇ ਭਾਈ ਬਸ ਅੱਜ ਤੋਂ ਮੈਂ ਹੁਣ ਉਹ ਸਾਹਿਬ ਨੂੰ ਸੇਵਾਂਗਾ ਜਿਹਦੀ ਮੈਂ ਬਾਣੀ ਸੁਣੀ, ਮੈਂ ਹੁਣ ਦੁਰਗਾ ਨਹੀਂ ਜਾਣਾ। ਉਹ ਵਿਚਾਰੇ ਨਿਰਾਸ਼ ਹੋ ਕੇ ਗਾਹ ਚਲੇ ਗਏ ਅਤੇ ਇੱਥੇ ਵਾਪਸ ਆ ਗਏ। ਇੱਥੇ ਸਿੱਖੀ 'ਚ ਉਹ ਪੜਿਆ ਵੀ ਜੀਂਦੇ ਜੀ ਗੁਰੂ ਸਾਹਿਬ ਨਾਲ ਜਿਸ ਜਗ੍ਹਾ 'ਤੇ ਜੀਂਦੇ ਜੀ ਬਾਬੇ ਨਾਨਕ ਤੋਂ ਮਿਲਣ ਤੋਂ ਪੈਂਦਾ, ਇਹ ਜਨਮ 'ਚ ਦੁਰਗਾ ਦੇ ਜਾਂਦੇ ਹੁੰਦੇ ਸੀ, ਕੀ ਮਜਾਲ ਹੈ ਜੇ ਸਿੱਖ ਉੱਥੇ ਹੇਮਕੁੰਠ ਨਾ ਬਣਾਉਣ। ਸਿੱਖਾਂ ਨਾ ਉੱਥੇ ਨਹੀਂ ਹੇਮਕੁੰਠ ਬਣਾਉਣਾ, ਵੀ ਸਾਡਾ ਗੁਰੂ ਅੰਗਦ ਸਾਹਿਬ ਪਹਿਲਾ ਗੁਰੂ ਸਾਡਾ ਨੱਚਦਾ ਇਸੇ ਜਨਮ 'ਚ ਇਸ ਜਗ੍ਹਾ 'ਤੇ ਜਾਂਦਾ ਹੁੰਦਾ ਸੀ, ਅਸੀਂ ਇੱਥੇ ਵੀ ਗੁਰਦੁਆਰਾ ਮਾਤਾ ਦੇ ਲਾਗੇ ਬਣਾ ਦਈਏ ਵੀ ਸਾਡਾ ਗੁਰੂ ਇੱਥੇ ਆਉਂਦਾ ਹੁੰਦਾ ਸੀ। ਗੁਰੂ ਅਮਰਦਾਸ ਸਾਹਿਬ ਗੰਗਾ ਜਾਂਦੇ ਸੀ, ਮਜਾਲ ਆ ਗੁਰਦੁਆਰਾ ਬਣਾਉਣ ਵੀ 60 ਸਾਲ ਪਹਿਲਾਂ ਜਿਹੜੇ ਗੰਗਾ ਜਾਂਦੇ ਸੀ ਪੈਦਲ। ਹਾਂ ਆਹ ਕੱਢ ਲਿਆ ਇੱਕ ਭਈ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਜਨਮ 'ਚ ਨਹੀਂ ਪਿਛਲੇ ਜਨਮ 'ਚ ਹੇਮਕੁੰਟ ਜਾਂਦੇ ਸੀ, ਕਿਉਂਕਿ ਇਹਨਾਂ ਨਾਲ ਭਾਈ ਵੀਰ ਸਿੰਘ ਹੋਣਾ ਨੇ ਇਹਨਾਂ ਨੇ ਦੇਖਿਆ ਵੀ ਸਿੰਧੂਆਂ ਦੇ ਬੜੇ ਬੜੇ ਹਿੱਲ ਸਟੇਸ਼ਨ ਹੈ, ਅਸੀਂ ਵੀ ਕੋਈ ਕੱਢੀਏ ਹਿੱਲ ਸਟੇਸ਼ਨ ਸੈਰ ਕਰਨ ਨੂੰ। ਪਹਿਲਾਂ ਤਾਂ ਕਿਸੇ ਬਾਬੇ ਅਤਰ ਸਿੰਘ ਨੂੰ ਕਿਸੇ ਨੂੰ ਨਾ ਸੁਝਿਆ ਵੀ ਹੇਮਕੁੰਠ ਹੈਗਾ, ਇਹ ਹੁਣੇ ਜੇ ਬਿਮਾਰੀ ਤੁਰੀ ਵੀ ਹੇਮਕੁੰਠ ਜਾਓ ਜੀ, ਹੇਮਕੁੰਠ ਦੇ ਦਰਸ਼ਨ ਕਰੋ ਜੀ, ਹੇਮਕੁੰਠ ਬੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੇ ਜਾਓ, ਤੁਸੀਂ ਪਹਿਲੇ ਜਨਮ ਦੇ ਲਾਉਂਦੇ ਹੋ, ਗੁਰੂ ਤਾਂ ਸਾਰੇ ਪਹਿਲੇ ਇਸੇ ਜਨਮ 'ਚ ਇੱਥੇ ਜਾਂਦੇ ਹੋ, ਇੱਥੇ ਕਿਉਂ ਨਹੀਂ ਬਣਾਉਂਦੇ ਗੁਰਦੁਆਰਾ? ਐਸੀ ਅਗਿਆਨਤਾ ਤੁਰੀ ਆ ਰਹੀ ਹੈ ਜਿਹਦੇ ਹਿਸਾਬ ਦੇ ਨਾਲ ਆ ਕੱਟਦੇ ਹੈ ਸਾਰੇ ਗੁਰੂ। ਭਾਈ ਪਹਿਲਾ ਜਨਮ ਸਾਡਾ ਆਰਡੀਨਰੀ, ਅਸੀਂ ਆਰਡੀਨਰੀ ਬੰਦੇ ਹਾਂ, ਅਸੀਂ ਸਿਰਫ ਇੱਕ ਕਾਲ ਪੁਰਖ ਦੇ ਭਜਨ ਕਰਕੇ ਅਸੀਂ ਇੱਥੇ ਤੱਕ ਪਹੁੰਚੇ, ਅਸੀਂ ਆਰਡੀਨਰੀ ਹਾਂ, ਅਸੀਂ ਅਵਤਾਰ ਵਤੂਰ ਕੋਈ ਨਹੀਂ ਹੈ। ਇਹ ਅਵਤਾਰਾਂ ਦੀਆਂ ਨਿਸ਼ਾਨੀਆਂ ਵੀ ਆਣ ਕੇ ਘੁੰਗਰੂ ਬਣ ਕੇ ਦੇਵੀ 'ਤੇ ਜਾਣਾ, ਇਹ ਅਵਤਾਰਾਂ ਦੀਆਂ ਨਿਸ਼ਾਨੀਆਂ ਵੀ 60 ਸਾਲ ਤਾਂ ਗੰਗਾ ਹੀ ਜਾਂਦੇ ਰਹਿਣ। ਅਵਤਾਰ ਨਹੀਂ ਸੀ, ਨਾ ਗੁਰੂ ਨਾਨਕ ਅਵਤਾਰ ਸੀ, ਨਾ ਸਾਡੇ ਗੁਰੂ ਅਵਤਾਰ ਸੀ, ਹਿੰਦੂਆਂ 'ਚ ਹੁੰਦੇ ਸੀ। ਸਾਡੇ ਗੁਰੂ ਆਰਡੀਨਰੀ ਆਦਮੀ ਪੈਦਾ ਹੋਏ ਔਰ ਉੱਥੋਂ ਬਾਅਦ ਇੰਨੀ ਮਿਹਨਤ ਕਰਕੇ ਉਹ ਫਿਰ ਐਸੇ ਦਰਜੇ ਤੱਕ ਪਹੁੰਚੇ ਇਸ ਬਾਣੀ ਦੀ ਮਦਦ ਦੇ ਨਾਲ, ਜਿਹੜੀ ਜੋਤ ਨਾਲ ਜੋਤ ਰਲ ਗਈ। ਉਹ ਕੋਈ ਐਸੇ ਸਾਰੀਆਂ ਫਲਸਫੀਆਂ ਗਲਤ ਹੈ, ਉਹ ਸਾਡੇ ਵਾਂਗੂ ਪੈਦਾ ਹੋਏ ਹੈ, ਸਾਡੇ ਵਾਂਗੂ ਮਰੇ ਹੈ, ਸਾਡੇ ਵਾਂਗੂ ਰਹਿੰਦੇ ਸੀ ਸਭ ਕੁਛ, ਲੇਕਿਨ ਉਹਨਾਂ ਦੇ ਅੰਦਰ ਕੀ ਵਡਿਆਈ ਸੀ? ਗੁਰ ਸਤਿਗੁਰੂ ਵਿੱਚ ਨਾਵੇਂ ਦੀ ਵੱਡੀ ਵਡਿਆਈ, ਉਹਨਾਂ 'ਚ ਨਾਮ ਦੀ ਵਡਿਆਈ ਸੀ, ਉਹਨਾਂ 'ਚ ਗਿਆਨ ਦੀ ਵਡਿਆਈ ਸੀ, ਉਹਨਾਂ ਦੀਆਂ ਦੇਹ ਵਡਿਆਈਆਂ ਵਾਲੀਆਂ ਜਾਂ ਜਨਮ ਨਹੀਂ ਸੀ। ਸਾਡੇ ਵਾਂਗੂ ਸਾਡਾ ਹੁਣ ਵੀ ਸਿੱਖ ਜਿਹੜੇ ਹੈ ਉਹ ਸਾਰੇ ਕਮਾਈ ਕਰਕੇ ਉਸੇ ਤਰ੍ਹਾਂ ਜੋਤ ਜੋਤ ਮਿਲ ਸਕਦੀ ਹੈ। ਸਾਡੇ ਗੁਰੂਆਂ ਦਾ ਬੜਾ ਭਰਮ ਪਾਇਆ ਗਿਆ ਜੀ, ਅਵਤਾਰ ਸੀ, ਆਹ ਸੀ, ਪਿਛਲੇ ਜਾਂ ਕੱਖ ਨਹੀਂ ਸੀ। ਉਹਨਾਂ ਦੀਆਂ ਦੇਹਾਂ ਸਾਡੇ ਵਾਂਗੂ ਹੱਗ ਦੀਆਂ ਮੂਰਦੀਆਂ ਸੀ, ਉਹਨਾਂ ਦੀ ਵਡਿਆਈ ਅੰਦਰ ਸੀ ਗਿਆਨ ਦੀ, ਜਿਹੜੀ ਕਿ ਸਾਡੇ ਕੋਲ ਸ਼ਬਦਾਂ ਦਾ ਹੀ ਮੌਜੂਦ ਹੈ। ਇਸ ਕਰਕੇ ਉਹ ਸ਼ਬਦ ਕਹਿ ਰਿਹਾ ਵੀ ਉਸ ਵੇਲੇ ਸਿੱਖਾਂ ਨਾ ਇਹ ਕੰਮ ਤਾਂ ਕੀਤਾ ਨਾ, ਅਤੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਨਟੀਏ, ਇਹ ਜਿਹੜਾ ਲਹਿਣਾ ਸੀ ਇਹ ਫਿਰ ਲੱਗ ਪਿਆ ਜੋ ਸੱਚ ਜੇ ਗੁਰੇ ਫਰਮਾਇਆ, ਕਿਉਂ ਇਹਨੂੰ ਬੋਲੋਂ ਹੱਟੀ ਉਹ ਬੋਲੀ ਜਾਂਦਾ ਸੀ, ਨਾਮ ਜਪੀ ਜਾਂਦਾ ਸੀ, ਬਾਬਾ ਪਿਆਰ ਦੇਈ ਜਾਂਦਾ ਸੀ, ਆਪਣਾ ਗਿਆਨ ਦੇਈ ਜਾਂਦਾ ਸੀ। ਔਰ ਉੱਥੋਂ ਬਾਅਦ ਕਈ ਵਾਰੀ ਡਿਸਹਾਰਟਡ ਹੋ ਕੇ ਇਸ ਵਾਰ 'ਚ ਹੀ ਲਿਖਿਆ ਵੀ ਡਿਸਹਾਰਟਡ ਹੋ ਕੇ ਬਾਬੇ ਕੋਲ ਆ ਜਾਂਦਾ ਸੀ, ਬਾਬਾ ਇਹ ਤੂੰ ਮੈਨੂੰ ਕਹਿੰਦਾ ਬੋਲੀ ਚੱਲ ਬੋਲੀ ਚੱਲ, ਮੈਨੂੰ ਕੋਈ ਸਵਾਦ ਤਾਂ ਆਇਆ ਨਾ, ਮੇਰਾ ਕੁਛ ਬਣਦਾ ਹੈ, ਮੈਂ ਕਿੱਦਾਂ ਬੋਲੀ ਜਾਵਾਂ? ਇੱਕ ਬੋਲਦਾਂ ਦੀ ਖੁਰਲੀ 'ਚ ਲੂਣ ਦੀ ਸਿਰ ਸੁੱਟ ਦਿਓ, ਲੂਣ ਚੱਟਣ ਵਾਲਾ ਉਹਨਾਂ ਦਾ ਹਾਜ਼ਮਾ ਖਰਾਬ ਹੋਵੇ ਅਤੇ ਬੋਲਦਾਂ ਦੀ ਖੁਰਲੀ 'ਚ ਪਾਕਿਸਤਾਨੀ ਲੂਣ ਦੀ ਉਹ ਸਿਰ ਸੁੱਟ ਦਿੰਦੇ ਸੀ, ਉਹ ਸਿਰ ਸੁੱਟ ਕੇ ਉਹ ਫਿਰ ਬੋਲਦਾਂ ਉਹਨੂੰ ਚੱਟਦੇ ਰਹਿੰਦੇ ਸੀ, ਉਹ 'ਚ ਲੂਣ ਦਾ ਸਵਾਦ ਹੁੰਦਾ ਸੀ ਅਤੇ ਉਹਨਾਂ ਦਾ ਹਾਜ਼ਮਾ ਠੀਕ ਹੋ ਜਾਂਦਾ ਸੀ। ਕਹਿੰਦੇ ਤੂੰ ਮੇਰੇ ਅੱਗੇ ਪੱਥਰ ਦੀ ਸਿਰ ਸੁੱਟ ਦਿੱਤੀ ਜਿਹੜੀ 'ਚ ਲੂਣ ਦਾ ਸਵਾਦ, ਸਿਲ ਯੋਗ ਅਲੂਣੀ ਚੱਟੀਏ, ਤੂੰ ਮੈਨੂੰ ਕਹਿੰਦਾ ਲੂਣਾ ਪੱਥਰ ਚੱਟੀ ਚੱਲ, ਮੈਂ ਜਾਗ ਗੁਰਮੰਤਰ ਦਾ ਜਪਣਾ ਕੋਈ ਆਸਾਨ ਚੀਜ਼ ਹੈ? ਇਸ ਕਰਕੇ ਇਹਨੂੰ ਉਹਦਾ ਹੁਕਮ ਸਮਝ ਕੇ ਜਪਣਾ ਪੈਂਦਾ, ਪਰ ਇਹਦੇ ਫਾਇਦੇ ਬੜੇ ਆ। ਇਸੇ 'ਚ ਹੀ ਦੱਸੇ ਆ ਲੈਣਾ, ਕਹਿੰਦੇ ਜੀ ਇਹਦਾ ਮੈਨੂੰ ਕੀ ਮਿਲੂਗਾ? ਮੈਂ ਕਹੀ ਜਾਂਦਾ ਕਈ ਦਿਨ ਹੋ ਗਏ ਮੈਨੂੰ ਸਾਹ 'ਤੇ ਕੋਈ ਆਉਂਦਾ ਨਹੀਂ। ਕਹਿੰਦਾ ਤੂੰ ਜਪੀ ਚੜ੍ਹ, ਜਪੀ ਚੜ੍ਹ। ਕਹਿੰਦੇ ਕਿਉਂ ਬਾਬਾ? ਕਹਿੰਦਾ ਤੈਨੂੰ ਮੇਰੀ ਪੋਥੀ ਸਮਝ ਆਉਣ ਲੱਗ, ਆਹ ਪਾਰਸ ਕਲਾ ਹੈ ਪਰਮੇਸ਼ਰ ਦੇ ਨਾਮ, ਮੇਰਾ ਗਿਆਨ ਸਮਝ ਆਉਣ ਲੱਗ ਪਏਗਾ। ਕਹਿੰਦਾ ਬਾਬਾ ਇਹ ਵੀ ਮੈਂ ਦੇਖਿਆ ਹੁਣ ਮੈਨੂੰ ਸ਼ਬਦ ਬੜੀ ਛੇਤੀ ਸਮਝ ਆਉਣ ਲੱਗ ਪਏ। ਕਹਿੰਦੇ ਸਿਲ ਯੋਗ, ਯੋਗ ਕਹਿੰਦੇ ਗਿਆਨ ਨੂੰ, ਗਿਆਨ ਤੈਨੂੰ ਆਉਣਾ ਸ਼ੁਰੂ ਹੋ ਜਾਏਗਾ। ਪਰਮੇਸ਼ੁਰ ਦਾ ਨਾਮ ਜਿਹੜਾ ਜਪਦਾ ਉੱਥੋਂ ਸਭ ਤੋਂ ਪਹਿਲਾਂ ਉਹ ਆਪਣੇ ਗਿਆਨ ਭੇਜਦਾ।
ਦੇਖੋ ਭਾਈ ਗਿਆਨ ਕੀ ਆਈ ਆਂਦੀ
ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦ। ਪਰਮੇਸ਼ੁਰ ਦੇ ਨਾਮ ਦੀ ਸਭ ਤੋਂ ਪਹਿਲਾਂ ਪਾਰਸ ਕਲਾ ਹੈ
ਬੰਦੇ ਦੇ ਅੰਦਰ ਗਿਆਨ ਹੋਣਾ ਸ਼ੁਰੂ ਹੋ ਜਾਂਦਾ।
ਜਿਨ ਭੇਟਿਆ ਮੈਂ ਜਿਹਨਾਂ ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ। ਸਤਿਗੁਰ ਦੇ ਨਹੀਂ ਅਕਾਲ ਪੁਰਖ ਹੈ। ਸਤਿਗੁਰ ਦੀ ਨਿਸ਼ਾਨੀ ਕੀ ਅੰਦਰ ਆਉਣ ਦੀ? ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਕੱਟਦਾ। ਉੱਥੋਂ ਬਾਅਦ ਫਿਰ ਲੱਦਾ ਰਤਨ ਪਦਾਰਥੋਂ ਫਿਰ ਬਹੁੜ ਨਾ ਚੱਲਿਆ। ਉੱਥੋਂ ਬਾਅਦ ਅੰਦਰ ਰਤਨ ਪ੍ਰਕਾਸ਼ ਹੋ ਜਾਂਦਾ, ਫਿਰ ਮਨ ਬਾਹਰ ਨਹੀਂ ਜਾਂਦਾ, ਫਿਰ ਬਹੁੜ ਨਾ ਚੱਲਿਆ ਉਹ ਚੱਲਦਾ ਨਹੀਂ ਹੈ। ਇਸ ਕਰਕੇ ਪਹਿਲਾਂ ਗਿਆਨ ਆਏਗਾ। ਜਿਹਨਾਂ ਭੇਟ ਜਿਨ ਮਸਤਕ ਧੁਰਾ ਲਿਖਿਆ ਤੇ ਨਾ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟ। ਕਹਿੰਦੇ ਪਹਿਲਾਂ ਤੇਰਾ ਮੈਂ ਅਗਿਆਨਤਾ ਗਵਾਉਂ, ਤੇਰੇ ਅੰਦਰ ਗਿਆਨ ਆ ਰਿਹਾ ਹੈ, ਤੂੰ ਇਹਨੂੰ ਜਪੀ ਚੱਲ, ਜਪਣ 'ਚ ਬੜਾ ਫਾਇਦਾ ਹੈ। ਇਸ ਕਰਕੇ ਕਰੇ ਜ ਗੁਰ ਫਰਮਾਇਆ ਸਿੱਲ ਜੋਗ ਅਲੂਣੀ ਝੱਟੀ ਗਏ। ਉਹਨੇ ਐਸਾ ਹੁਕਮ ਕਮਾਇਆ ਸਭ ਕੁਛ ਹੀ ਲੈ ਗਿਆ। ਇਸ ਕਰਕੇ ਲੈਣ ਦੇ ਮੁਤਲਿਕ ਰਵਾਈਆ ਉਹਨੂੰ ਪਹਿਲਾ ਹੁਕਮ ਇਹੋ ਸੀ, ਸੱਚ ਜੇ ਗੁਰੇ ਫਰਮਾਇਆ ਕਿਉਂ ਇਹਨੂੰ ਬੋਲੋ ਹਟੀਐ ਪੂਤਾ ਮਾਤਾ ਸੀਸ ਊਤਾ ਸੀਸ ਨਿਮਖ ਨਾ ਬਿਸਰੋ ਤੁਮ ਕੋ ਹਰੇ ਹਰੇ ਸਦਾ ਪਜੋ ਜਗਦੀਸ। ਅਸੀਂ ਕੱਲ੍ਹ ਲਾਈਨ ਲਈ ਸੀ ਵੀ ਜਦੋਂ ਇਹ ਜਪਦੇ 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 ਅੰਦਰ ਫੁਰਨੇ ਬੰਦ ਹੋ ਜਾਂਦੇ ਹੈ, ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ, ਮਿਹਨਤ ਨਾਲ ਅੰਦਰ ਵਿਚਾਰ ਬਾਹਰ ਨਹੀਂ ਜਾਂਦੇ, ਮਨ ਅੰਦਰ ਹੀ ਰਹਿੰਦਾ, ਹੌਲੀ ਹੌਲੀ ਮਨ ਮਗਨ ਹੋਣਾ ਸ਼ੁਰੂ ਹੋ ਜਾਂਦਾ ਹੈ। ਮਗਨ ਹੈ ਉਹ ਸੰਗ ਮਾਤੇ, ਜਿੰਨਾ ਜਪ ਜ਼ਿਆਦਾ ਕਰਾਂਗੇ ਉਹਦੇ ਨਾਲ ਮਨ ਅੰਦਰ ਠਹਿਰਨਾ ਸ਼ੁਰੂ ਹੋ ਜਾਏਗਾ। ਜਾਸ ਜਪਤ ਧਾਉ ਅਪਦਾ ਜਾਏ ਧਾਵਤ ਮਨੁਆ ਆਵੇ ਠਾਏ। ਹੋਰ ਕੋਈ ਤਰੀਕਾ ਨਹੀਂ ਹੈ ਮਨ ਨੂੰ ਅੰਦਰ ਰੱਖਣ ਦਾ, ਜਪੀ ਜਾਣ ਕੇ ਮਨ ਅੰਦਰ ਰਹਿਣਾ ਹੈ। ਇੱਕ ਨਿੱਕੀ ਜਿਹੀ ਤੁਕ ਲਾਈ ਹੈ ਜਪਣ ਦੇ ਉੱਤੇ ਮਹੱਲੇ ਪੰਜਵੇਂ ਨਾ, ਹਰ ਜਪ ਜਪੇ ਮਨ ਧੀਰੇ, ਬਸ ਇੰਨੀ ਰਾਜ ਮਨ ਨਾ ਧੀਰਜ ਕਰਨੀ ਹੀ ਪਰਮੇਸ਼ੁਰ ਦੇ ਨਾਮ ਨੂੰ ਜਪ ਜਪ ਕੇ ਹੈ। ਇਹਨੇ ਮਨ ਨਾ ਖੜਾਉਣਾ ਇਹਦੇ ਨਾਲ ਹੀ ਹੈ। ਬਿਨ ਗੁਰ ਸਬਦੇ ਮਹੱਲਾ ਪਹਿਲਾ, ਬਿਨ ਗੁਰ ਸਬਦੇ ਮਨ ਨਹੀਂ ਠਹਿਰਾ, ਇਹਨੇ ਨਹੀਂ ਠਹਿਰਨਾ। ਇਹ ਗੁਰੂ ਦੇ ਸ਼ਬਦ 'ਚ ਹੀ, ਅਕਾਲ ਪੁਰਖ ਦੇ ਸ਼ਬਦ 'ਚ ਹੀ ਤਾਕਤ ਆ। ਬਿਨ ਗੁਰ ਸਬਦੇ ਇਹ ਮਨ ਨਹੀਂ ਠਹਿਰਾ, ਅਵਰ ਤਿਆਗੋ ਹੋਮੇ ਕੌੜਾ। ਜਿਹੜਾ ਤੂੰ ਬਾਣੀਆਂ ਪੜ੍ਹੀ ਜਾਂਦਾ ਔਰ ਸਭ ਕੁਛ ਕਰੀ ਜਾਂਦਾ, ਇਹ ਮਨ ਨਹੀਂ, ਬਾਣੀ ਨਾਮ ਜਪਣ ਲਈ ਪੜ੍ਹੀ ਦੀ ਹੈ। ਜਿਹੜਾ ਜਿਹੜਾ ਮਨ ਨਾ ਠਹਿਰਨਾ ਹੈ, ਇਹਦੇ ਜਪਣਾ ਠਹਿਰਨਾ ਹੈ। ਇਸੇ ਕਰਕੇ ਪਹਿਲੀ ਬਾਣੀ ਦਾ ਹੈਡਿੰਗ ਹੀ ਜਪ ਹੈ। ਤੈਨੂੰ ਭਗਤੀ ਕਰਨੀ ਪੈਣੀ, ਜਪਣਾ ਪੈਣਾ ਹੈ। ਇਸ ਕਰਕੇ ਬਿਨ ਗੁਰ ਸਬਦ ਦੇ ਮਨ ਨੇ ਠਹਿਰਾ, ਬਾਕੀ ਕੀ ਹੈ? ਇਹ ਹਉਮੈ ਹੈ ਅਤੇ ਕੌੜਾ ਹੈ ਅਤੇ ਜ਼ਹਿਰ ਹੈ ਚੀਜ਼ਾਂ। ਅਭਿਆਸ ਦੇ ਵਿੱਚ ਕੇਵਲ ਨਾਮ ਜਪੋ ਰੇ ਪ੍ਰਾਣੀ, ਇਹ 'ਚ ਭੇਦ ਹੈ ਕਿ ਜੋ ਜੋ ਜਪੇਗਾ, ਉੱਠਦਾ ਬੈਠਦਾ ਸੌਂਦਾ ਜਾਗਦਾ, ਜਨਮ ਟਾਈਮ ਮਿਲ ਗਿਆ, ਜਪੀ ਚੱਲ, ਇਹਦੇ ਨਾਲ ਤੇਰਾ ਮਨ ਠਹਿਰਨਾ ਸ਼ੁਰੂ ਹੋ ਜੂਗਾ ਅੰਦਰ। ਜਾਸ ਜਪਤ ਭਾਉ ਅਪਦਾ ਜਾਏ ਧਾਵਤ ਮਨੁਆ ਆਵੇ ਠਾਏ। ਹੋਰ ਕੋਈ ਤਰੀਕਾ ਨਹੀਂ, ਕਿਉਂਕਿ ਅਸੀਂ ਜਪਣ ਦੀ ਫਿਲਾਸਫੀ ਲੈ ਰਹੇ ਹਾਂ। ਇਹ ਤਾਂ ਹਲੀ ਧਿਆਉਣ ਦੀ ਫੇਰ ਲਾਂਗੇ ਕੱਲ੍ਹ ਨੂੰ। ਜਪਣ ਦੇ ਉੱਤੇ ਡਿਟੇਲ ਦੇਣੀ ਹੈ ਵੀ ਜਪਣ ਵੇਲੇ ਮਨ ਦਾ ਪਹਿਲਾ ਅਭਿਆਸੀ ਦਾ ਭਾਗਦਾ ਸਵਾਲ ਇਹ ਹੁੰਦਾ ਕਿ ਮੇਰਾ ਮਨ ਨਹੀਂ ਟਿਕਦਾ। ਤੂੰ ਜੇ ਮਨ ਹੀ ਟਿਕ ਗਿਆ ਤਾਂ ਸਾਰੀ ਖੇਡ ਖਤਮ ਹੋ ਗਈ। ਮੇਰਾ ਜਿਹੜਾ ਅਰਥਾਤ ਸੀ ਗੁਰਸਿੱਖ, ਉਹ ਸਾਰਾ ਮੇਰਾ ਇੱਕ ਨਵਾਂ ਨਵਾਂ ਐਕਸੀਅਲ ਸੀ। ਉਹ ਅਮੈਰੀਕਾ ਤੋਂ ਆਇਆ ਅਤੇ ਉਹ ਕਿਤੇ ਨਾੜੇ ਵਾਲਿਆਂ ਦਾ ਚੇਲਾ ਸੀ। ਉਹ ਸਾਰਾ ਮੇਰੇ ਕੋਲ ਕਹਿੰਦਾ, ਉਹ ਬੱਚਾ ਮੇਰੀ ਬੜੀ ਇੱਜ਼ਤ ਕਰਦੀ, ਸਾਰੀ PWD ਬਿਲਡਿੰਗ ਰੋਡ ਦੇ ਜਿੰਨੇ ਮਿਨਿਸਟਰ ਵੀ ਸੈਕਟਰੀ ਵੀ ਸਾਰੀ ਦੁਨੀਆਂ ਜਾਣਦੀ ਸੀ। ਉਹ ਇੱਥੇ ਨੂੰ ਪਤਾ ਲੱਗਾ ਆਣ ਕੇ ਕਿ ਉਹ ਮੇਰਾ ਦੋਸਤ ਹੀ ਸੀ। ਮੈਂ ਮਕੇਰੀਆਂ ਲੱਗਾ ਸੀ ਉਸ ਵੇਲੇ ਅਤੇ ਆਣ ਕੇ ਨਾ, ਅਤੇ ਉਹਨੇ ਉਹ ਚਾਰ ਚੂਰ ਅਤੇ ਐਕਸੀਅਨ ਦਾ ਬਾਅਦ 'ਚ ਲੈਣਾ ਸੀ। ਉਹ ਆਪਣੀ ਸਾਰੀ ਸਿੱਧੀ ਕਾਰ ਲੈ ਕੇ ਆਪਣੀ ਨਾ ਅਮੈਰੀਕਾ ਤੋਂ ਆਇਆ ਸੀ ਅਤੇ ਉਹਨੇ ਮੈਂ ਵੀ ਇੱਕ ਤੋਂ ਇੱਕ ਗੇੜਾ ਮਾਰ ਚੁੱਕਾ ਸੀ ਅਮਰੀਕਾ ਦਾ, ਅਤੇ ਉੱਥੋਂ ਬਾਅਦ ਮੇਰੇ ਕੋਲ ਆਇਆ ਅਤੇ ਆਣ ਕੇ ਅਤੇ ਅਫਸਰ ਬਾਹਰ ਖੜ੍ਹੇ ਹੋ ਗਏ ਅਤੇ ਮੈਨੂੰ ਆਣ ਕੇ ਚਪੜਾਸੀ ਮੇਰਾ ਆਇਆ ਕਹਿੰਦਾ ਸਾਹਿਬ ਬਾਹਰ ਕੋਈ ਸਰਦਾਰ ਸਾਹਿਬ ਖੜ੍ਹੇ ਨੇ ਅਤੇ ਤੁਹਾਨੂੰ ਮਿਲਣ, ਮੈਂ ਕਿਹਾ ਤੂੰ ਭੇਜ ਦਿਓ। ਅਤੇ ਕਿਉਂਕਿ ਮੈਂ ਹਮੇਸ਼ਾ ਹੀ ਆਪਣੇ ਬੋਰਡ ਦੇ ਉੱਤੇ ਬਾਹਰ ਭਾਈ ਮਹਿੰਦਰ ਸਿੰਘ ਲਿਖੇ ਆ ਸੀ, ਭਾਈ ਜ਼ਰੂਰ ਮੈਂ ਨਾਲ ਲਿਖਦਾ। ਮੈਂ ਕਿਹਾ ਇਹ ਬਹੁਤ ਵੱਡਾ ਰਹਿ ਗਿਆ ਭਾਈ ਦਇਆ ਸਿੰਘ ਭਾਈ ਮਤੀ, ਉਹ ਲਿਖ ਕੇ। ਅਤੇ ਉਹ ਜਿਸ ਵੇਲੇ ਅੰਦਰ ਆਇਆ ਅਤੇ ਮੇਰੇ ਨਾਲ ਹੱਥ ਬਣਾ ਕੇ ਕਹਿੰਦੇ ਜੀ ਮੈਂ ਫਲਾਨਾ ਫਲਾਨਾ ਆਦਮੀ ਹਾਂ ਅਤੇ ਮੈਂ ਐਕਸੀਅਨ ਹੈ ਅਤੇ ਇਸ ਡਿਵੀਜ਼ਨ ਦਾ ਚਾਰਜ ਲੈਣਾ। ਮੈਂ ਤਾਂ ਕੁਰਸੀ ਤੋਂ ਖੜਾ ਹੋ ਗਿਆ, ਇਹਦਾ ਨਾਮ ਬਦਲ ਕੇ ਹਾਲ ਆਇਆ। ਉਹ ਸਿੱਧਾ ਮੈਂ ਕਿਹਾ ਤੁਸੀਂ ਇੱਥੇ ਸਿੱਧਾ ਆਏ? ਕਹਿੰਦੇ ਮੈਂ ਤੁਹਾਨੂੰ ਤਾਂ ਮਿਲਣ ਆਇਆ, ਤੁਹਾਨੂੰ ਮੈਂ ਜਾਣਦਾ ਅਤੇ ਮੈਂ ਚਾਰਜ ਲੈਣ ਬਾਅਦ 'ਚ ਜਾਊਂਗਾ ਅਤੇ ਪਹਿਲਾਂ ਤੁਸੀਂ ਮੇਰੇ ਨਾਲ ਚੱਲੋ ਅਤੇ ਆਪਾਂ ਦਰਿਆ 'ਲ ਚੱਲੀਏ ਸੜਕ 'ਤੇ ਅਤੇ ਮੈਂ ਤੁਹਾਡੇ ਨਾਲ ਨਾਮ ਜਪਣਾ। ਮੈਂ ਕਿਹਾ ਉਹ ਹੱਥ ਹੋ ਗਈ ਚਾਰਜ ਉਸ ਤੋਂ ਨਹੀਂ ਅਗਲੇ ਦਿਨ ਲਿਆ ਅਤੇ ਉਹ ਦਰਿਆ 'ਲ ਚਲੇ ਗਿਆ। ਕਹਿੰਦਾ ਭਾਈ ਸਾਹਿਬ ਜੀ ਇਹ ਨਾਮ ਕਿਸ ਤਰ੍ਹਾਂ ਜਪੀਦਾ? ਅਸੀਂ ਤਾਂ ਸੰਤ ਰਾੜੇ ਵਾਲਿਆਂ ਦੇ ਚੇਲੇ ਹੈ ਅਤੇ ਉਹਨਾਂ ਨੇ ਸਾਨੂੰ ਨਾਮ ਅਤੇ ਜਪਾ ਦੱਸਿਆ, ਜਪਦੇ ਹਾਂ ਪਰ ਮੇਰਾ ਮਨ ਨਹੀਂ ਠਹਿਰਦਾ ਅਤੇ ਇੱਕ ਮੈਨੂੰ ਬੜਾ ਭਾਰਾ ਰੋਗ ਲੱਗਾ, ਪੇਟ ਦਾ ਅਲਸਰ ਹੈ ਅੰਦਰ, ਮੈਨੂੰ ਇੱਕ ਰੋਗ ਲੱਗਾ, ਇੱਕ ਮੈਂ ਨਾਮ ਜਪਦਾ ਮੇਰਾ ਮਨ ਨਹੀਂ ਖੜੋਂਦਾ। ਮੈਂ ਕਿਹਾ ਚੱਲ ਤੈਨੂੰ ਮੈਂ ਬਾਬੇ ਰਾਮਪੁਰ ਖੇੜੇ ਵਾਲਿਆਂ ਕੋਲ ਲੈ ਚੱਲਾਂ, ਉਹ ਤੈਨੂੰ ਦੱਸਣਗੇ। ਮੈਂ ਤਾਂ ਹਲੀ ਸ਼ੁਰੂ ਤੋਂ ਹੀ ਹਾਂ, ਨਾ ਸੀ ਉਹਦੇ ਕੋਲ ਚਲੇ ਗਏ ਦੋਨੋਂ ਜਣੇ ਅਤੇ ਬਾਬਾ ਜੀ ਅੱਗੇ ਲੰਗਰ ਤੋਂ ਬਾਅਦ ਬੈਠੇ ਸੀ ਅਤੇ ਚੰਗੇ ਨਾਮ ਜਪਣ ਵਾਲੇ ਨਾਲੇ ਹਲ ਵਾਹੁੰਦੇ ਸੀ ਨਾਲੇ ਨਾਮ ਜਪਦੇ ਸੀ ਅਤੇ ਉਹਨਾਂ ਨਾਮ ਬਾਬੇ ਰਾਮਪੁਰ ਖੇੜੇ ਵਾਲਿਆਂ ਕੋਲ ਬੈਠੇ ਜਾ ਕੇ ਅਤੇ ਉਹਨਾਂ ਨਾਲ ਬਾਬਾ ਜੀ ਆਪਣੇ ਬੈਠੇ ਸੀ ਅਤੇ ਐਕਸ਼ਨ ਸਾਹਿਬ ਨਾਮ। ਮੈਂ ਕਿਹਾ ਤੁਸੀਂ ਪੁੱਛ ਲਓ ਬਾਬਾ ਜੀ ਕੋਲੋਂ ਅਤੇ ਉਹ ਬਾਬਾ ਜੀ ਨੂੰ ਪੁੱਛਣ ਲੱਗਾ, ਬਾਬਾ ਜੀ ਮੈਂ ਨਾਮ ਜਪਦਾ ਹਾਂ ਅਤੇ ਮੇਰਾ ਮਨ ਨਹੀਂ ਟਿਕਦਾ। ਅਤੇ ਬਾਬਾ ਜੀ ਨਾ ਲਾਲ ਕੰਨਾਂ ਤੱਕ ਹੋ ਗਏ, ਉਹ ਜੇ ਨਾ ਮਨ ਹੀ ਟਿਕ ਗਿਆ ਫਿਰ ਤਾਂ ਕੰਮ ਹੀ ਖਤਮ ਹੋ ਗਿਆ, ਇੱਥੇ ਅਸੀਂ ਕਈ ਸਾਲਾਂ ਦੇ ਬੈਠੇ ਹਾਂ ਸਾਡਾ ਨਹੀਂ ਮਨ ਟਿਕਦਾ ਅਤੇ ਅਸੀਂ ਪਗਚੀ ਛੱਡ ਦੇਣੀ ਹੈ। ਕਹਿੰਦਾ ਜਪੀ ਜਾਏ ਤਾਂ ਨਹੀਂ ਟਿਕਣਾ। ਮੈਂ ਅਤੇ ਉਹ ਖੜੇ ਕੁਹਾੜਿਆਂ ਨੂੰ ਪਿਆ ਬਾਬਾ, ਉਹ ਕਹਿੰਦਾ ਅਸੀਂ ਇੰਨੇ ਚਿੱਕਰ 'ਤੇ ਬੈਠੇ ਹਾਂ ਤਾਕਾ ਨਾਮ ਜਪਣ ਵੀ ਅਖੀਰਲੀ ਖੇਡ ਹੀ ਹੋਏ ਵੀ ਮਨ ਟਿਕੇ, ਜਪੀ ਦਾ ਹੀ ਤਾਂ ਵੀ ਹੋਰ ਜਪੋ ਆਪੇ ਹੀ, ਹਰ ਜਪ ਜਪੇ ਮਨ ਧੀਰੇ, ਹਰ ਜਪ ਭਈ ਥਰੂਰੇ, ਦੁਸ਼ਟ ਹੋਏ ਮੂਹਰੇ, ਉਹ ਆਇਆ ਸ਼ਬਦ ਆਉਂਦਾ। ਕਹਿੰਦੇ ਜਪਣ ਦੇ ਨਾਲ ਹੀ ਜਿਹੜੇ ਪੰਜ ਦੂਤ ਹੈ ਮੋਹਰੇ ਮੋਹਰੇ ਲੱਗ ਜਾਣੇ ਤੇਰੇ ਕਾਮ ਕ੍ਰੋਧ, ਉੱਥੋਂ ਬਾਅਦ ਇਹ ਜਿਹੜਾ ਹੈ ਤੂੰ ਵੇਲੇ ਦਾ ਸਵਾਦ ਆ ਗਿਆ, ਤੂੰ ਠਰ ਜਾਣਾ ਹੈ। ਔਰ ਸਭ ਤੋਂ ਪਹਿਲਾਂ ਇਹ ਜਪ ਜਪ ਕੇ ਹੀ ਇਹਨੂੰ ਧੀਰੇ ਜਾਣੀ ਮਨ ਨੂੰ, ਇਸ ਕਰਕੇ ਇੱਕੋ ਇਲਾਜ ਹੈ ਵੀ ਜਪੀ ਚਲੋ ਜਪੀ ਚਲੋ, ਆਪਣੇ ਆਪ ਉਹਦੀ ਕਿਰਪਾ ਨਾਲ ਸਭ ਕੁਛ ਹੋਣਾ। ਇਸ ਕਰਕੇ ਉਹ ਕਹਿੰਦਾ ਬਾਬਾ ਜੀ ਮੈਨੂੰ ਇੱਕ ਰੋਗ ਹੈ, ਮੇਰੀ ਬਿਮਾਰੀ ਨਹੀਂ ਹਟਦੀ। ਭਾਈ ਕਈ ਕਰਮ ਰੋਗ ਹੁੰਦੇ ਹੈ ਜਿਹੜੇ ਨਹੀਂ ਹਟਣੇ। ਕਹਿੰਦੀ ਜੀ ਕਰਮ ਰੋਗ ਕੀ ਹੁੰਦੇ? ਕਹਿੰਦੇ ਪਿਛਲੇ ਜਨਮਾਂ 'ਚ ਕੋਈ ਐਸੇ ਕਰਮ ਹੋ ਜਾਂਦੇ ਆ ਜਿਹੜਾ ਰੋਗ ਲੱਗ ਜਾਂਦਾ ਬੰਦੇ ਨੂੰ, ਉਹ ਫਿਰ ਆਪਣੀ ਬੁਨਿਆਦ ਨਹੀਂ ਹਟਦਾ ਜਦੋਂ ਉਹ ਕਰਮ ਦਾ ਫਲ ਭੁਗਤ ਲੈਂਦਾ ਬੰਦਾ। ਘਾਬਰਨਾ ਨਹੀਂ, ਨਾਮ ਜਪੀ ਚੱਲੋ, ਬਾਕੀ ਕਈ ਕਰਮ ਰੋਗ ਹੁੰਦੇ ਆ ਪਿਛਲੇ, ਉਹ ਜ਼ਰੂਰ ਲੱਗਦੇ, ਉਹ ਹਟਦੇ ਨਹੀਂ ਹੈ। ਅਤੇ ਦੂਸਰਾ ਕਈ ਵਾਰੀ ਐਸਾ ਹੋ ਜਾਂਦਾ ਵੀ ਕਿਸੇ ਨਾਮ ਜਪਣ ਵਾਲਿਆਂ ਦੀ ਨਿੰਦਿਆ ਹੋ ਜਾਂਦੀ ਹੈ, ਤਾਂ ਵੀ ਹੈ ਵੀ ਸੁਣ ਕੇ ਨਿੰਦਾ ਰੋਗ ਰੜਾਵੇ ਬਰੜਾਵੇ ਨਿੰਦਕ, ਉਹ ਆਪਣਾ ਕੀਤਾ ਪਾਵੇ ਨਿੰਦਕ। ਕਿਸੇ ਨਾਮ ਜਪਣ ਵਾਲੇ ਦੀ ਤੈਥੋਂ ਕਾਕਾ ਹੁਣ ਤਾਂ ਨਹੀਂ, ਕਿਸੇ ਪਿਛਲੇ ਜਨਮਾਂ 'ਚ ਵੀ ਕੋਈ ਜੇ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ ਉਹ ਤਾਂ ਵੀ ਰੋਗ ਲੱਗ ਜਾਂਦਾ, ਸੁਖਮਨੀ ਸਾਹਿਬ 'ਚ ਲਿਖਿਆ। ਉਹ ਫਿਰ ਬੜਾ ਹੈਰਾਨ ਹੋਇਆ ਸਾਰਾ। ਤੋ ਜਿਹੜਾ ਨਾਮ ਦਾ ਜਪਣਾ ਹੈ, ਹਰ ਇੱਕ ਦਾ ਇਹ ਸਵਾਲ ਹੋਊਗਾ ਜੀ ਮੈਂ ਜਪਦਾ ਮੇਰਾ ਮਨ ਨਹੀਂ ਟਿਕਣਾ, ਘਾਬਰਨਾ ਨਹੀਂ ਚਾਹੀਦਾ। ਕਬੀਰ ਸਾਹਿਬ ਦਾ ਅੱਜ ਸ਼ਲੋਕ ਦੇ ਕੇ ਭੋਗ ਪਾਉਂਦੇ ਹਾਂ। ਕਬੀਰ ਸਾਹਿਬ ਕਹਿੰਦੇ ਆ ਵੀ ਮਾਰੇ ਬਹੁਤ ਪੁਕਾਰਿਆ। ਕਬੀਰ ਸਾਹਿਬ ਕਹਿੰਦੇ ਜਦੋਂ ਇਸ ਮਨ ਨੂੰ ਮੈਂ ਫੜਨ ਲੱਗਾ ਅੰਦਰ ਵੀ ਵਾਪਸ ਕਰਨ ਲੱਗਾ, ਇਹਦੇ 'ਚ ਹੋਰ ਐਡਵਾਂਸ ਹੋ ਗਿਆ। ਕਬੀਰ ਮਾਰੇ ਬਹੁਤ ਪੁਕਾਰਿਆ, ਅੱਗੇ ਆਪ ਹੀ ਜਵਾਬ ਦਿੰਦੇ ਨੇ, ਪੀਰ ਪੁਕਾਰੇ ਔਰ ਆਪਣੇ ਪੀਰ ਨੂੰ ਹੋਰ ਪੁਕਾਰ, ਹੋਰ ਆਪਣਾ ਜਿਹੜਾ ਗੁਰਮੰਤਰ ਤੇਰੇ ਪੀਰ ਨਾਲ ਦਿੱਤਾ ਤੇਰੇ ਗੁਰੂ ਨਾਲ ਨੂੰ ਹੋਰ ਜਪ। ਪੀਰ ਪੁਕਾਰੇ ਔਰ ਲਾਗੀ ਚੋਟ ਪਿਰੰਗ ਕੀ ਰਹਾ ਕਬੀਰਾ ਠਾ। ਕਹਿੰਦੇ ਕਦੀ ਕਦੀ ਐਸੀ ਪ੍ਰੇਮ ਦੀ ਚੋਟ ਉਹਦੀ ਲੱਗ ਜਾਣੀ ਹੈ, ਉਹਦੀ ਮਿਹਰ ਹੋ ਜਾਣੀ ਹੈ, ਇਹਦਾ ਐਂ ਘੋਗਾ ਚਿੱਤ ਹੋ ਜਾਣਾ ਹੈ ਜਿਹੜਾ ਮਾਨ ਹੈ ਨਾ। ਲੇਕਿਨ ਕਬੀਰ ਸਾਹਿਬ ਕਹਿੰਦੇ ਹੈ ਭਾਈ ਮਾਰੇ ਬਹੁਤ ਪੁਕਾਰਿਆ, ਅਭਿਆਸੀ ਦੀ ਹਾਲਤ, ਅਸੀਂ ਆਪਣੇ ਸਾਥੀਆਂ ਨੂੰ ਸਦਾ ਹੀ ਵਾਰਨਿੰਗ ਦਿੰਦੇ ਆ ਰਹੇ ਹਾਂ ਔਰ ਇਹ ਹਾਲਤ ਵਰਤਦੀ ਹੈ, ਉਸ ਤੋਂ ਬਾਅਦ ਠਹਿਰਦਾ ਵੀ ਹੈ ਵੀ ਭਾਈ ਤੁਸੀਂ ਹੁਣ ਨਾਮ ਜਪਣਾ ਸ਼ੁਰੂ ਕਰ ਦਿੱਤਾ, ਅੱਗੇ ਨਾਲੋਂ ਕਾਮ ਜ਼ਿਆਦਾ ਸਤਾਏਗਾ, ਤੁਹਾਨੂੰ ਕ੍ਰੋਧ ਜ਼ਿਆਦਾ ਆਏਗਾ, ਹਰ ਇੱਕ ਚੀਜ਼ ਜ਼ਿਆਦਾ ਤੁਹਾਡੇ 'ਚ ਆ ਜਾਏਗੀ, ਕਾਬਰ ਨਾਲੋਂ
ਇਹ ਆਪੋਜ਼ਿਟ ਫੋਰਸਿਸ ਨੇ, ਇਹਨਾਂ ਨੇ ਜ਼ੋਰ ਪਾਉਣਾ ਹੈ, ਇਹ ਮਾਇਆ ਹੈ, ਇਹਨਾਂ ਨਾਲ ਪਾਉਣਾ। ਬੰਦਾ ਅੱਗੇ ਪਿੱਛੇ ਠੀਕ ਹੁੰਦਾ, ਜਦੋਂ ਨਾਮ ਜਪਣ ਲੱਗ ਪਿਆ ਸੀ ਵੀ ਜਦੋਂ ਸ਼ੁਰੂ ਕੀਤਾ ਸਾਡੇ ਨਿਆਣੇ ਕਹਿਣ ਲੱਗੇ ਬਾਪੂ ਤੂੰ ਤੇ ਅੱਗੇ ਨਾਲੋਂ ਵੀ ਜ਼ਹਿਰੀ ਹੋ ਗਿਆ, ਤੈਨੂੰ ਬੁਲਾਉਣਗੇ। ਹੁਣ ਅੱਗੇ ਚੰਗਾ ਭਲਾ ਹੁੰਦਾ ਸੀ, ਹੁਣ ਤੂੰ ਸਾਰਦਾ ਟੁੱਟ ਟੁੱਟ ਪੈਂਦਾ ਸਾਨੂੰ, ਇਹ ਹਾਲਤ ਹੋ ਜਾਂਦੀ ਹੈ। ਉਹ ਮੈਂ ਵੀ ਬੜਾ ਕਰ ਰਿਹਾ, ਮੈਂ ਕਿਹਾ ਕਹਿੰਦੇ ਅੱਗੇ ਚੰਗਾ ਭਲਾ ਸੀ, ਹੁਣ ਤੂੰ ਪਰਾਇਣ ਨਹੀਂ ਰੱਖਣ ਦਿੰਦਾ ਉੱਥੇ। ਮੈਂ ਕਿਹਾ ਕਿਉਂਕਿ ਮੈਨੂੰ ਕਿਸੇ ਨੇ ਕ੍ਰਿਟੀਸਾਈਜ਼ ਕਰਨਾ ਮੇਰੇ ਅੰਦਰ ਗੁੱਸਾ ਆ ਜਾਣਾ। ਅਗਲੇ ਨੇ ਕਹਿਣਾ ਤੂੰ ਨਾਮ ਜਪਦਾ, ਤੂੰ ਅੱਗੇ ਨਾਲੋਂ ਵੀ ਲੂਣ ਲੱਗ ਪਿਆ ਅਗਲੇ ਦੁਆਲੇ ਨੂੰ, ਔਰ ਸਭ ਤੋਂ ਜ਼ਿਆਦਾ ਤੂੰ ਸਾਡੇ ਛਾਲੇ ਪਾਏ ਘਰ ਵਾਲਿਆਂ ਦੇ, ਚੰਗਾ ਨਾਮ ਜਪਣ ਲੱਗ ਪਿਆ ਤੂੰ। ਮੈਨੂੰ ਬੜੀ ਸ਼ਰਮ ਆਉਣੀ, ਮੈਂ ਕਿਹੜਾ ਹੋਣਾ ਕੀ ਹੈ, ਇੱਕ ਦਿਨ ਮੈਂ ਹਾਰ ਕੇ ਨਾ। ਮੈਂ ਕਿਹਾ ਜੀ ਮੱਲਿਆਂ ਦੀ ਬਾਣੀ ਤਾਂ ਬਹੁਤ ਉੱਚੀ ਹੈ, ਚਲੋ ਭਗਤਾਂ ਦੀ ਸਰਨ ਪੈਂਦੇ ਹੈ, ਕੋਈ ਸਮਝ ਮਿਲ ਜਾਏ ਮੇਰੇ ਨਾਲ ਕੀ ਹੋ ਰਿਹਾ। ਮੈਂ ਜੀ ਭਗਤਾਂ ਦੀ ਬਾਣੀ ਦੀ ਨਾ ਪੋਥੀ ਮੈਂ ਸੱਚੇ ਦਿਲ ਨਾਲ ਖੋਲ੍ਹ ਕੇ ਨਾ, ਅਤੇ ਮੈਂ ਕਿਹਾ ਮਹਾਰਾਜ ਕੋਈ ਸ਼ਬਦ ਬਖਸ਼ੋ, ਮੇਰੇ ਠੰਡ ਪਏ, ਮੈਨੂੰ ਤਾਂ ਆ ਉਲਟਾ ਹੀ ਕੰਮ ਹੋ ਗਿਆ, ਬਈ ਮਰਜ ਵਰਤ ਆ ਗਿਆ। ਜੂੰ ਜੂੰ ਦੁਆ ਕੀ, ਮੈਂ ਜੂੰ ਜੂੰ ਨਾਮ ਜਪਦਾ। ਮੈਂ ਉਹ ਕਬੀਰ ਸਾਹਿਬ ਕਹਿੰਦੇ ਪਹਿਲਾਂ ਸੁਖੀ ਸੀ, ਜਦੋਂ ਇਹ ਰਾਸਤੇ 'ਤੇ ਪਏ ਆ ਰਾਤ ਦੀ ਨੀਂਦ ਵੀ ਆਰਾਮ ਹੋ ਗਈ ਹੈ, ਅੱਗੇ ਬੜੇ ਸੋਹਣੀ ਚੈਨ ਨਾ ਸੀ, ਹੁਣ ਹੁਣ ਅੰਦਰੋਂ ਐਸੀ ਚੀਜ਼ ਹੋ ਗਈ ਹੈ ਵੀ ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ, ਨਾ ਇੱਧਰ ਕੇ ਰਹੇ, ਨਾ ਉੱਧਰ ਕੇ ਰਹੇ, ਹੁਣ ਨਾ ਛੱਡ ਸਕਦੇ ਹਾਂ ਇਸ ਨੂੰ, ਨਾ ਇਸ ਗਾਹ ਸਾਨੂੰ ਕੁਛ ਮਿਲਦਾ ਹੈ। ਇਹ ਹਾਲਤ ਹੋ ਜਾਣੀ ਹੈ ਹਰ ਬਿਆਸੀ ਦੀ, ਹੁੰਦੀ ਬਾਣੀ 'ਚ ਲਿਖਿਆ ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰਿਆ ਔਰ ਪੁਕਾਰੀ ਚੱਲ ਉਹਨੂੰ, ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਕਿਨੂੰ ਲਿਆ ਵਾਰੀ। ਇਸੇ ਕਰਕੇ ਅਸੀਂ ਕਹਿੰਦੇ ਹਾਂ ਜਪਣ ਵਾਲੇ ਨੂੰ ਬਾਹਰ ਜਾ ਕੇ ਦੁਆਈ ਵੀ ਪਾਉਣੀ ਪੈਣੀ ਹੈ, ਦੁਆ ਭੌਂਕਣਾ ਪੈਣਾ, ਉੱਚੀ ਉੱਚੀ ਜਪਣਾ ਪੈਣਾ, ਬੇਨਤੀਆਂ ਕਰਨੀਆਂ ਪੈਣੀਆਂ, ਲੇਰੜੀਆਂ ਕੱਢਣੀਆਂ ਪੈਣੀਆਂ, ਇਹ ਮਹਾਰਾਜ ਮੈਨੂੰ ਬਖਸ਼। ਇਹਦੇ ਨਾਲ ਹੀ ਬੰਦੇ ਦੀ ਹਉਮੈ ਖਤਮ ਹੋ ਕੇ ਬੰਦੇ ਦਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਜਪਣਾ ਹੀ ਟਿਕਣਾ ਹੈ, ਇਹ ਪਹਿਲੀ ਪੌੜੀ ਹੈ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲਾਗੀ ਚੋਟ ਪਿਰਮਤੀ ਰਾਹ ਕਬੀਰਾ ਠੌਰ। ਸੋ ਜਪਣ ਜਪਣ ਦੇ ਨਾਲ ਹੀ ਸਭ ਕੁਛ ਹੋਣਾ ਹੈ। ਪਹਿਲੀ ਪੌੜੀ ਜਪਣ ਦੀ ਹੈ, ਅਸੀਂ ਕੱਲ੍ਹ ਨੂੰ ਅਗਲੀ ਪੌੜੀ ਧਿਆਉਣ ਦੀ ਚੱਕਾਂਗੇ। ਇਸ ਕਰਕੇ ਆਓ ਇਸੇ ਪੌੜੀ 'ਤੇ ਅੱਜ ਦੀ ਬੈਠਕ ਦਾ ਭੋਗ ਪਾਈਏ। ਜਨ ਗੋਡ ਸਿੱਖ ਪੁੱਤ ਹਰ ਜਪਿਓ ਹਰ ਨਿਸਤਾਰਿਆ ਸੱਚੀ ਬੈਸਕ ਤਿਨਹਾ ਸੰਗੇ ਜਿਨ ਸੰਗ ਜਪੀਏ ਨਾ ਤਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚ ਸਭ ਦੇ ਨਵੇਰਾ ਤਦਾ ਅਰਦੇ ਉਰਦ ਨਵੇਰਾ ਅਰਦੇ ਉਰਦ ਨਵੇਰਾ ਅਰਦੇ ਉਰਦ ਨਵੇਰਾ ਅਰਦੇ ਉਰਦ ਨਵੇਰਾ ਤਦਾ ਅਰਦੇ ਉਰਦ ਨਵੇਰਾ ਅਰਦੇ ਉਰਧੇ ਮੰਝੇ ਬਸੇਰਾ ਅਰਧ ਛਾੜ ਜਾ ਉਰਧ ਕੁਆਓ ਤਉ ਅਰਦੇ ਉਰਦੇ ਮੇਲਿਆਂ ਸੁਖ ਪਾਓ ਓ ਅਰਦੇ ਉਰਧ ਨਵੇਰਾ ਅਰਦੇ ਉਰਧ ਨਵੇਰਾ ਅਰਦੇ ਉਰਧ ਨਵੇਰਾ ਅਰਦੇ ਉਰਧ ਨਵੇਰਾ ਇੱਕ ਆਖਿਆ ਖੈ ਸਬਦ ਪਾਖ ਅਰਦ ਉਰਧ ਦਿਨ ਰਾਤੇ ਹਰ ਜਪਦਿਆਂ ਖਿਨ ਢੇਲਣਾ ਕੀ ਚਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਵੇ ਕਿਨਾਵੇ ਰਾਮ ਦਾਮ ਦਾਮ ਸਦਾ ਸੰਭਾਲਦਾ ਦਾਮ ਨਾ ਬਿਰਥਾ ਜਾਏ ਹਰ ਜਪਦਿਆਂ ਖਿਨ ਢੇਲਣਾ ਕੀ ਚਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕਿਨਾਵੇ ਰਾਮ ਇੱਕੇ ਆਖ ਆਖ ਹੈ ਸ਼ਬਦ ਭਾਖ ਹੈ ਆਰਦ ਓਰਦ ਦਿਨ ਰਾਤ ਗਿਨ ਕੋ ਪੂਰਬੇ ਲਿਖਿਆ ਸੇ ਆਏ ਮਿਲੇ ਗੁਰਪਾਸੇ ਮਨੇ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾ ਰਹਿ ਰਾਸ ਹਰ ਨਾਮ ਜਿਨਾ ਰਹਿ ਰਾਸ ਇੱਕੇ ਆਖ ਆਖੈ ਸ਼ਬਦ ਭਾਖ ਹੈ ਔਰਦ ਓਰਦ ਦੇਨ ਰਾਤ ਮੁਸ਼ਕਲ ਕਛੂ ਨਾ ਬਾਣੇ ਜਾਸ ਜਪਤ ਸੋਹਣੇ ਆਨਹਾਦ ਧੰਨੇ ਓ ਰਾਮ ਬੇਨ ਬਾਜੈ ਮਾਧੁਰ ਮਾਧੁਰ ਧੰਨੇ ਆਨਹਾਦ ਗਾਜੈ ਧੰਨੇ ਧੰਨੇ ਓ ਰਾਮ ਬੇਨ ਬਾਜੈ ਮਾਧੁਰ ਮਾਧੁਰ ਧੰਨੇ ਆਨ ਹਦ ਗਾਜੈ ਧੰਨੇ ਧੰਨੇ ਓ ਧੰਨੇ ਧੰਨੇ ਓ ਧੰਨੇ ਧੰਨੇ ਤੰਨੇ ਤੰਨੇ ਇੱਕ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਮੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਏ ਅਰਜੁਨ ਹਰੇ ਗੋਬਿੰਦ ਨੂੰ ਸਿਮਰੂ ਸਰੀ ਹਰੇ ਰਾਏ ਸਰੀ ਹਰੇ ਕ੍ਰਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਪੋਥੀ ਪਰਮੇਸ਼ਰ ਕਾ ਥਾਨ ਸਭ ਸੰਗੇ ਗਾਵ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝ ਹੈ ਸੂਝ ਹੈ ਪੜੇ ਪੜੇ ਬੂਝ ਹੈ ਅੰਤ ਨਿਰੰਤਰੇ ਸਾਚਾ ਗੁਰੇ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤੇ ਸਾਚੇ ਸਮਾਵੋ ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋ ਹਟਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਓ ਕਹੈ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰ ਨਾਨਕ ਦਿਓ ਪੂਰੇ ਗੁਰ ਕੀ ਪੂਰੀ ਦੀਖਿਆ ਸਾਬਤ ਸੂਰਤੇ ਦਸਤਾਰ ਸਿਰਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਦਾ ਨਾ ਪੜੂੰ ਹਰੇ ਬਿਨ ਹੋਰ ਨਾ ਪੂਜੂ ਮੜੇ ਮਸਾਣੇ ਨਾ ਜਾਈ ਜਾਗਤ ਜੋਤ ਜਪੇ ਨਿਸਬਾਸਰ ਇੱਕੇ ਆਖ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦਿਨ ਰਾਤ ਨਾਮ ਹਮਾਰੇ ਗੁਰ ਕੀ ਸੇਵ ਨਾਮ ਹਮਾਰੇ ਪੂਜਾ ਦੇਵ ਹਰੇ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਨਾਨਕ ਨਾਮ ਨਾਮ ਜਪ ਜਪਿਆ ਅੰਤਰੇ ਬਾਹਰੇ ਰੰਗੇ ਗੁਰੇ ਪੂਰੇ ਉਪਦੇਸਿਆ ਨਰਕ ਨਾਹੇ ਸਾਧ ਸੰਗੇ ਹਰੇ ਮਾਰਗ ਸਾਧੂ ਦੱਸਿਆ ਜਪੀਏ ਗੁਰ ਮੰਤਰ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰੇ ਮੰਤਰ ਜਪੈਣੀ ਸਤੇ ਗੁਰ ਸਭਨਾ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਮੇ ਆਵ ਗੁਣੇ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜੇ ਬਿਖੇ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਇੱਕ ਉੱਤਮ ਪੰਥ ਸੋਹਣੇ ਗੁਰ ਸੰਗ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਤ ਕੀਰਤੇ ਕੀ ਗੁਰ ਰਾਮਦਾਸ ਰਾਖੋ ਸਰਣਾਈ ਕਰੂੰ ਬੇਨਤੀ ਆਪਣੀ ਕਰੂੰ ਬੇਨਤੀ ਸੱਤੇ ਗੁਰ ਆਪਣੀ ਕਰ ਕਿਰਪਾ ਰਾਖੋ ਸਰਣਾਈ ਮੋਕ ਦੇਹੋ ਹਰੇ ਹਰ ਜਪਨੀ ਮੋਕ ਦੇਹੋ ਹਰੇ ਹਰ ਜਪਨੀ ਮੋਕ ਦੇਹੋ ਹਰੇ ਹਰ ਜਪਨੀ ਸਤੇ ਸਾਚੋ ਸਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ ਵਾਹਿਗੁਰੂ 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 ਵਾਹਿ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਈ 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 ਹਾਈ
I don't.